वाहेगुरु जी, तेरी शरण मेरे दीन दयाल सुख साथ बहुते, मैं एक ना जानिया मैं मूर्ख किश दी जय, प्रणवत नानक सुन मेरे साहिबा, डुबदा पत्थर ली जाए, तेरे कमन कमन गुण कह कह गावा, तू साहिब गुणी निधाना, तुमरी महिमा वर्ण न साको, तू ठाकुर ऊच भगवान। वाहिगुरु जी, क्या पढ़िया क्या गुणिया, क्या वेद पुराना सुनिया, पढ़े सुने क्या होई, जाओ सहज ना मिलो सोई, क्या पढ़िया क्या गुणिया, क्या वेद पुराना सुनिया, पढ़े सुने क्या होई, जाओ सहज न मिलो सोई, हर का नाम न जप सगवारा, क्या सोचे बारंबार रहाओ, अंधियारे दीपक चहिए, एक बस्ते अगोचर लहिए, बस्ते अगोचर पाई, खट दीपक रहा सुमाई, कह कबीर अब जानिया, जब जानिया तो मन मानिया, मन माने लोग ना पतीजै, ना पतीजै तो क्या कीजै, मन माने लोग ना पतीजै, ना पतीजै तो क्या कीजै। गुरसवारी सन्मान योग सत्संग जियो, सत्कार सहत फतेह प्रवान करो जी। वाहिगुरु जी का खालसा, वाहिगुरु जी की फतेह। अज दा फरमान हुक्म कबीर साहब जी का उच्चारण किया होया है, आपने सरवण किया है। कबीर साहब जी दे श्री गुरु ग्रंथ साहब विच 534 शब्द हैं। अमृत नाल भरपूर हैं उन्हां दे सलोक, उन्हां दे शब्द, उन्हां दा जो अनुभव है ये सच है, वो वाकया ही उस अवस्था विच पहुंचे ने और उत्थों ही बोल रहे ने। अब तो जाए चढ़े सिंघासन, मिल है सारंग पानी, राम कबीरा एक भय है कोई न सके पछानी। हुण कोई परमात्मा नूं मिलिया होवे, इह समझो कोई मिलिया होवे, किसे ने वेख्या होवे, बैठ के गल्लां कीतियां होण, अपनत होवे, ते कोई ओ बंदा उस दियां गल्लां सुनावे जिसने वेख्या ते नहीं, सिर्फ उस दे बारे सुने हैं, ते विद्या दे बल नाल बना बना के उस दियां गल्लां दसे, ते जेड़ा जानदा उस ते हसदा है। ਸੁਣਾ ਰਿਹਾ ਉਸ ਨੂੰ ਜਿਸ ਨੇ ਵੇਖੇ ਹੈ, ਜਿਸ ਨੇ ਜਾਣੇ ਹੈ, ਜਿਸ ਦਾ ਅਨੁਭਵ ਹੈ, ਅਤੇ ਸੁਣਾ ਰਿਹਾ ਉਹ ਜਿਸ ਨੇ ਵੇਖਿਆ ਹੀ ਕੁਛ ਨਹੀਂ। ਇਹ ਫਰਕ ਸਮਝ ਲੈਣਾ। ਪੰਡਿਤ ਪਰਮਾਤਮਾ ਦੇ ਸੰਬੰਧ ਵਿੱਚ ਕੁਛ ਕਹਿੰਦਾ, ਵੇਖਿਆ ਕੁਛ ਨਹੀਂ, ਪਰ ਗਿਆਨੀ ਪੁਰਸ਼ ਪਰਮਾਤਮਾ ਦਾ ਆਨੰਦ ਮਾਣਦਾ। ਪੰਡਿਤਾਈ ਤੇ ਉਹ ਹੱਸਦਾ ਹੈ ਕਿ ਪੰਡਿਤ ਕੀ ਕਰ ਰਹੇ ਹੈ। ਇਸੇ ਲਈ ਕਹਿ ਦਿੱਤਾ, ਪੰਡਿਤ ਲੋਕਾਂ ਕਾ ਵਿਵਹਾਰ, ਇਹਨਾਂ ਦਾ ਤੇ ਵਿਵਹਾਰ ਹੈ ਕੇਵਲ, ਜਾਣਿਆ ਇਹਨਾਂ ਕੁਛ ਨਹੀਂ। ਕਬੀਰ ਸਾਹਿਬ ਜੀ ਦਾ ਆਪਣਾ ਅਨੁਭਵ ਹੈ, ਉਹਨਾਂ ਵੇਖਿਆ ਹੈ, ਉਹਨਾਂ ਮਾਣਿਆ, ਵੇਖਿਆ ਉਹਨਾਂ ਨੇ ਪੰਡਿਤਾਂ ਨੂੰ ਵਿਆਕਰਨ ਰਟਦਿਆਂ, ਵੇਖਿਆ ਉਹਨਾਂ ਚੁੰਚ ਗਿਆਨੀਆਂ ਨੂੰ ਆਪਸ ਵਿੱਚ ਲੜਦਿਆਂ। ਉਹਨਾਂ ਨੂੰ ਸਮਝਾਉਣ ਖਾਤਰ ਇੱਕ ਗੱਲ ਕਹੀ, ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੈ ਸੁਣੈ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਤੈਨੂੰ ਸਹਿਜ ਨਹੀਂ ਮਿਲਿਆ, ਸਹਿਜ ਵਿੱਚ ਜੋ ਮਿਲਦਾ ਉਹ ਨਹੀਂ ਮਿਲਿਆ, ਬਾਕੀ ਜੋ ਕੁਛ ਹੋਇਆ ਸਾਰਾ ਹੀ ਵਿਅਰਥ ਹੈ। ਇੰਝ ਸਮਝੀਏ, ਜੇ ਘਰ ਵਿੱਚ ਬੋਹਲ ਨਹੀਂ ਆਇਆ, ਅਨਾਜ ਨਹੀਂ ਪਹੁੰਚਿਆ, ਜੋ ਕਿਸਾਨ ਨੇ ਕੀਤਾ ਸਭ ਵਿਅਰਥ ਹੈ। ਉਸਦਾ ਉੱਠਣਾ ਵਿਅਰਥ ਗਿਆ, ਉਸਦਾ ਹਲ ਵਾਹੁਣਾ ਵਿਅਰਥ ਗਿਆ, ਉਸਦਾ ਬੀਜ ਪਾਉਣਾ ਵਿਅਰਥ ਗਿਆ, ਪਾਣੀ ਦੇਣਾ ਵਿਅਰਥ ਗਿਆ, ਸਾਰੀ ਮਿਹਨਤ ਵਿਅਰਥ ਗਈ, ਬੋਹਲ ਘਰ ਵਿੱਚ ਨਹੀਂ ਆਇਆ। ਬੋਹਲ ਘਰ ਵਿੱਚ ਆਉਣਾ ਸੀ, ਪਰਮਾਤਮਾ ਮਿਲਣਾ ਸੀ, ਪਰਮਾਤਮਾ ਮਿਲਿਆ ਨਾ। ਸਹਿਜ ਅਵਸਥਾ ਚੌਥਾ ਪਦ ਜਿਸ ਨੂੰ ਕਹਿੰਦੇ ਹਾਂ, ਉਹ ਤੇ ਆਇਆ ਨਹੀਂ, ਰਹਿ ਗਈ ਚਰਚਾ। ਔਰ ਇਸ ਚਰਚਾ ਵਾਦ ਵਿਵਾਦ ਵਿੱਚ ਮਿਲਿਆ ਕਿ ਕੁਛ ਵੀ ਨਾ। ਇੱਕ ਵਾਰ ਭਾਈ ਦਰਗਾਹਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਬੇਨਤੀ ਕਰਦੇ ਨੇ, ਪਾਤਸ਼ਾਹੋ ਇਹ ਕਰਜ਼ ਕਰਨ ਆਏ ਹਾਂ, ਤੁਹਾਡੇ ਸਿੱਖ ਕਈ ਵਾਰ ਸ਼ਬਦ ਦੀ ਚਰਚਾ ਕਰਦੇ ਕਰਦੇ ਆਪਸ ਵਿੱਚ ਲੜ ਪੈਂਦੇ, ਕਰਦੇ ਨੇ ਸ਼ਬਦ ਦੀ ਚਰਚਾ, ਲੜ ਪੈਂਦੇ ਨੇ। ਸਤਿਗੁਰਾਂ ਨੇ ਕਿਹਾ ਬੁਲਾ ਲਓ ਉਹਨਾਂ ਨੂੰ, ਸਾਰਿਆਂ ਨੂੰ ਸੱਦ ਲਿਆ, ਕਹਿਣ ਲੱਗੇ ਭਾਈ ਚਰਚਾ ਚਾਰ ਪ੍ਰਕਾਰ ਦੀ ਹੈ, ਦੋ ਪ੍ਰਕਾਰ ਦੀ ਕਰਨੀ, ਦੋ ਪ੍ਰਕਾਰ ਦੀ ਨਾ ਕਰਨੀ। ਉਹਨਾਂ ਕਿਹਾ ਜੀ ਸਮਝਾਓ। ਕਹਿਣ ਲੱਗੇ ਦੋ ਇਹ ਨੇ ਕਿ ਜੇ ਸਮਝਦੇ ਹੋ ਦੂਸਰੇ ਨੂੰ ਜ਼ਿਆਦਾ ਆਉਂਦਾ, ਉਹ ਜ਼ਿਆਦਾ ਸਮਝਦਾ ਅਤੇ ਹੱਥ ਜੋੜ ਕੇ ਆਦਰ ਨਾਲ ਉਸ ਕੋਲੋਂ ਪੁੱਛ ਲਵੋ। ਜੇ ਕੋਈ ਸਮਝਦਾ ਹੈ ਕਿ ਦੂਸਰੇ ਨੇ ਗਲਤੀ ਕੀਤੀ ਹੈ, ਬੜੇ ਪਿਆਰ ਨਾਲ ਉਸ ਨੂੰ ਸਮਝਾ ਦੇਵੇ, ਪਰ ਦੂਸਰੇ ਨੂੰ ਨੀਵਾਂ ਵਿਖਾਉਣ ਵਾਸਤੇ, ਉਸ ਦੀ ਬੇਇੱਜ਼ਤੀ ਕਰਨ ਵਾਸਤੇ, ਜਾਂ ਆਪਣੀ ਵਿਦਿਆ ਦਾ ਬਲ, ਆਪਣੇ ਆਪ ਨੂੰ ਵੱਡਾ ਜਣਾਉਣ ਵਾਸਤੇ ਕੁਛ ਕਹਿਣਾ, ਇਹ ਬੰਦ ਕਰ ਦਿਓ। ਹੇਤ ਵਾਦ ਜਲਪਾ ਵਿਤੰਡਾ, ਚਾਰ ਪ੍ਰਕਾਰ ਦੀ ਚਰਚਾ ਹੈ, ਚਾਰ ਪ੍ਰਕਾਰ ਦੀ ਚਰਚਾ ਵਿੱਚੋਂ ਦੋ ਪ੍ਰਕਾਰ ਦੀ ਕਰਨੀ, ਦੋ ਪ੍ਰਕਾਰ ਦੀ ਨਾ ਕਰਨੀ। ਵਿਦਵਾਨ ਵਿਦਿਆ ਪੜ੍ਹਨ ਵਾਲੇ ਕੀ ਕਰਦੇ ਸਨ? ਕਬੀਰ ਸਾਹਿਬ ਨੂੰ ਤਾਂ ਕਹਿਣਾ ਪਿਆ, ਐਸਾ ਮੁਸ਼ਕਲ ਕੰਮ ਉਹਨਾਂ ਨੇ ਬਣਾ ਦਿੱਤਾ ਕਿ ਇੱਕ ਵਿਦਵਾਨ ਦੀ ਆਖੀ ਗੱਲ ਸਮਝਣ ਵਾਸਤੇ 40 ਹੋਰ ਸਦਨੇ ਪੈਂਦੇ ਸਨ, ਦੱਸੋ ਇਸਨੇ ਕੀ ਆਖੇ, ਅਤੇ ਉਹ ਕਾਹਦਾ ਵਿਦਵਾਨ ਹੈ। ਜਿਸ ਦੀ ਸਿੱਧੀ ਗੱਲ ਸਮਝ ਵਿੱਚ ਹੀ ਨਾ ਆਏ, ਉਸ ਦੀ ਗੱਲ ਸਮਝਣ ਵਾਸਤੇ ਵੀ ਹੋਰ ਬੁਲਾਓ ਕਿ ਇਸਨੇ ਕੀ ਆਖੇ ਹੈ, ਇਹ ਕਾਹਦੀ ਵਿਦਵਤਾ ਹੈ। ਇਹ ਤਾਂ ਇੱਕ ਮੁਸੀਬਤ ਸੀ। ਪੁਰਾਤਨ ਗ੍ਰੰਥ ਇੱਥੇ ਤੱਕ ਨੇ, ਸੰਸਕ੍ਰਿਤ ਵਿੱਚ ਉਹ ਗ੍ਰੰਥ ਮੌਜੂਦ ਨੇ, ਇੱਕ ਨਿਯਮ ਨਾਲ ਉਹਨਾਂ ਨੂੰ ਪੜ੍ਹੀਏ ਨਾ, ਵਿਆਕਰਨ ਦੇ ਨਿਯਮ ਨੇ, ਇੱਕ ਨਿਯਮ ਨਾਲ ਪੜ੍ਹੀਏ ਅਤੇ ਉਹ ਰਮਾਇਣ ਬਣ ਜਾਂਦੀ ਹੈ, ਦੂਸਰੇ ਨਾਲ ਪੜ੍ਹੀਏ ਮਹਾਂਭਾਰਤ ਬਣ ਜਾਂਦਾ, ਇੰਨਾ ਔਖਾ ਔਖਾ ਕੰਮ ਕਰ ਦਿੱਤਾ ਸੀ। ਮਸਲਨ ਮੈਂ ਤੁਹਾਨੂੰ ਇੱਕ ਦੋਹਰਾ ਸੁਣਾਵਾਂ, ਉਸ ਤੋਂ ਅੰਦਾਜ਼ਾ ਲਾਉਣਾ। ਬਿੰਜਣਾ ਕਹਿ ਗਏ ਆਉਣ ਕੋ, ਆਏ ਨਾ ਸਿੰਘ ਆਹਾਰ, ਆ ਜਾ ਬਖਸ਼ ਭੇਜਿਓ ਨਹੀਂ ਦੂਈ ਦਾ ਕਰੋ ਆਹਾਰ। ਕੁਛ ਪਿਆ ਪੱਲੇ ਕੀ ਆਖੇ, ਕੁਛ ਵੀ ਨਾ। ਹੁਣ ਬਿੰਜਣਾ, ਬਿੰਜਣਾ ਦਾ ਅਰਥ ਹੈ ਪੱਖਾ। ਬਿੰਜਣਾ ਕਹਿੰਦੇ ਨੇ ਪੱਖੇ ਨੂੰ, ਹਵਾ ਕਰਨ ਵਾਲਾ। ਪੱਖੇ ਦਾ ਅਰਥ ਹੈ ਪੱਖ, ਅਤੇ ਪੱਖ ਦਾ ਅਰਥ ਹੈ 15 ਦਿਨ। ਐਸੀ ਐਸੀ ਵਿਦਵਤਾ ਸੀ, ਆਮ ਚਰਚਾ ਇਹਦਾ ਚੱਲਦਾ ਸੀ। ਬਿੰਜਣਾ ਕਹਿ ਗਏ ਆਉਣ ਕੋ, ਪਤੀ ਕਹਿ ਗਏ ਸਨ 15 ਦਿਨਾਂ ਪਿੱਛੋਂ ਮੈਂ ਆ ਜਾਵਾਂਗਾ, ਇੱਕ ਪੱਖ ਤੋਂ ਬਾਅਦ ਮੈਂ ਆ ਜਾਵਾਂਗਾ। ਬਿੰਜਣਾ ਪੱਖਾ, ਪੱਖੇ ਦਾ ਅਰਥ ਹੈ ਪੱਖ, ਪੱਖ ਦਾ ਅਰਥ ਹੈ 15 ਦਿਨ। ਆਏ ਨਾ ਸਿੰਘ ਆਹਾਰ, ਸਿੰਘ ਦਾ ਅਰਥ ਹੈ ਸ਼ੇਰ, ਸ਼ੇਰ ਦਾ ਆਹਾਰ ਹੈ ਮਾਸ, ਮਾਸ ਦਾ ਅਰਥ ਹੈ ਮਹੀਨਾ, ਮਹੀਨਾ ਬਤੀਤ ਗਿਆ ਹੋ ਗਿਆ, ਪਤੀ ਆਇਆ ਨਹੀਂ। ਬਿੰਜਣਾ ਕਹਿ ਗਏ ਆਉਣ ਕੋ, ਆਏ ਨਾ ਸਿੰਘ ਆਹਾਰ, ਅਜਾ ਬਖਸ਼ ਭੇਜਿਓ ਨਹੀਂ। ਅਜਾ ਬੱਕਰੀ, ਅਜਾ ਦਾ ਬਖ ਹੈ ਪੱਤੇ, ਪੱਤਿਆਂ ਦਾ ਅਰਥ ਹੈ ਪੱਤਰ, ਪੱਤਰ ਦਾ ਅਰਥ ਹੈ ਚਿੱਠੀ, ਉਸਨੇ ਪੱਤਰ ਨਹੀਂ ਭੇਜਿਆ। ਦੂਈ ਦਾ ਕਰੋ ਆਹਾਰ, ਦੂਈ ਦਾ 10 ਦੂਣਾ, 20, 20 ਦਾ ਅਰਥ ਹੈ ਵਿਓ, ਵਿਓ ਦਾ ਅਰਥ ਹੈ ਜ਼ਹਿਰ, ਮੈਂ ਜ਼ਹਿਰ ਖਾ ਲਵਾਂ। ਗ੍ਰੰਥ ਭਰੇ ਪਏ ਸਨ ਇਹਨਾਂ ਗੱਲਾਂ ਨਾਲ। ਸਤਿਗੁਰੂ ਦੀ ਹਜ਼ੂਰੀ ਵਿੱਚ ਕਵੀ ਐਸੇ ਸਨ, ਉਹਨਾਂ ਨੂੰ ਸਮਝਾਉਣਾ ਪਿਆ। ਇੱਕ ਕਵੀ ਚੰਦਨ ਨੇ ਲਿਖੀ ਕਵਿਤਾ, ਅਤੇ ਨੇਮ ਇਹ ਸੀ ਪਾਉਂਟਾ ਸਾਹਿਬ, ਇੱਥੋਂ ਦੀ ਕਵਿਤਾ ਬਾਹਰ ਨਹੀਂ ਜਾ ਸਕਦੀ। ਉਹਨੇ ਆਖਿਆ ਸਤਿਗੁਰਾਂ ਨੇ ਕੀ ਦੇਣਾ ਹੈ, ਮੈਂ ਕਿਸੇ ਨਵਾਬ ਕੋਲ ਜਾ ਕੇ ਪੜ੍ਹਾਂ ਤਾਂ ਪਤਾ ਨਹੀਂ ਕਿੰਨਾ ਕੁ ਨਾਮ ਮਿਲ ਜਾਏ, ਪਰ ਲਿਜਾ ਨਹੀਂ ਸਕਦਾ। ਇੱਕ ਚਲਾਕੀ ਕੀਤੀ, ਲੱਤਾਂ 'ਤੇ ਕਵਿਤਾ ਲਿਖ ਲਈ। ਕਈ ਵਾਰ ਹੱਥ 'ਤੇ ਫੋਨ ਨੰਬਰ ਲਿਖ ਲੈਂਦੇ ਹਾਂ ਨਾ, ਉਹਨੇ ਲੱਤਾਂ 'ਤੇ ਕਵਿਤਾ ਲਿਖ ਲਈ, ਪਰ ਸਤਿਗੁਰੂ ਜਾਣੀ ਜਾਣ। ਇਹ ਜਦੋਂ ਬਾਹਰ ਜਾਣ ਲੱਗਾ, ਸਤਿਗੁਰੂ ਕਹਿਣ ਲੱਗੇ, ਨਿਹੰਗ ਸਿੰਘੋ, ਅੱਜ ਜਿਹੜਾ ਵੀ ਕਵੀ ਬਾਹਰ ਜਾਏ ਉਹਨੂੰ ਇਸ਼ਨਾਨ ਕਰਵਾ ਕੇ ਭੇਜੋ। ਇਹ ਫਸ ਗਿਆ, ਬਹੁਤ ਆਖੇ ਮੈਨੂੰ ਤਾਂ ਬੁਖਾਰ ਚੜਿਆ, ਮੈਂ ਤਾਂ ਢਿੱਲਾਂ, ਉਹਨਾਂ ਆਖਿਆ ਇਸ਼ਨਾਨ ਕਰਕੇ ਹੀ ਜਾਣਾ ਪਏਗਾ। ਉਹ ਪੜ੍ਹਿਆ ਗਿਆ, ਲੱਤਾਂ 'ਤੇ ਕਵਿਤਾ ਲਿਖੀ। ਸਤਿਗੁਰੂ ਕਹਿਣ ਲੱਗੇ, ਹੰਕਾਰ ਨਾ ਕਰ, ਇੱਥੇ ਵਿਦਿਆ ਦਾ ਗੁਮਾਨ ਨਹੀਂ, ਤੂੰ ਸੁਣਿਆ ਨਹੀਂ ਚੰਦਨ, ਗੀਤਾ ਦੇ ਅਰਥ ਗੁੰਗਿਆਂ ਕੋਲੋਂ ਇੱਥੇ ਕਰਵਾਏ ਗਏ ਨੇ। ਇੱਥੇ ਵਿਦਵਤਾ ਇੱਕ ਹੀ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਗੁਰਪ੍ਰਸਾਦੀ ਵਿਦਿਆ ਵਿਚਾਰ ਹੈ, ਪੜ ਪੜ ਪਾਵੈ ਮਾਨ, ਤੂੰ ਭੁਲੇਖੇ ਵਿੱਚ ਐਂ। ਇਹ ਤੇ ਤੇਰੇ ਵਰਗੀ ਕਵਿਤਾ 'ਤੇ ਇੱਥੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਕਰ ਲੈਂਦੇ ਨੇ। ਵਾਕਿਆ ਹੀ ਘੋੜਿਆਂ ਨੂੰ ਘਾਹ ਪਾਉਣ ਵਾਲਾ ਸੀ ਭਾਈ ਧੰਨਾ ਸਿੰਘ, ਉਸ ਦੀ ਗੱਲ ਦਾ ਜਵਾਬ ਇਸ ਨੂੰ ਨਹੀਂ ਸੀ ਆਇਆ। ਖੈਰ ਇੱਕ ਦਿਨ ਆ ਗਿਆ ਲਿਖ ਕੇ, ਇੱਕ ਸਵਈਆ ਕਹਿਣ ਲੱਗਾ, ਮਹਾਰਾਜ ਜੀ ਤੁਸੀਂ ਕਿਹਾ ਸੀ ਘੋੜਿਆਂ ਨੂੰ ਭਾ ਪਾਉਣ ਵਾਲੇ ਕਰ ਦਿੰਦੇ ਨੇ ਅਰਥ, ਮੇਰੇ ਸਵਈਏ ਦਾ ਅਰਥ ਕੋਈ ਵਿਦਵਾਨ ਕਰਕੇ ਵਿਖਾਏ। ਸਵਈਆ ਸਿਰਫ 16 ਦੀ ਗਿਣਤੀ ਸੀ, ਹੋਰ ਕੁਛ ਵੀ ਨਾ। ਕਬੀਰ ਸਾਹਿਬ ਨੇ ਐਸੇ ਬੰਦਿਆਂ ਨੂੰ ਕਿਹਾ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੇ ਬਾਰੰਗ ਬਾਰਾ। ਹੇ ਬੇਸਮਝ ਬੰਦੇ, ਇਹਨਾਂ ਗੱਲਾਂ ਨਾਲੋਂ ਤੂੰ ਬੈਠ ਕੇ ਇੰਨਾ ਚਿਰ ਪਰਮਾਤਮਾ ਦਾ ਨਾਮ ਜਪ, ਕੀ ਵਾਰ ਵਾਰ ਸੋਚਾਂ ਸੋਚ ਰਹੇ ਹੈ, ਇਹਨਾਂ ਸੋਚਾਂ ਨਾਲ ਕੁਛ ਨਹੀਂ ਮਿਲਣਾ, ਇਹ ਤੇਰੀ ਵਿਦਿਆ ਦੇ ਚਮਤਕਾਰ ਨਾਲ ਕੁਛ ਨਹੀਂ ਹੋਣਾ, ਬੈਠ ਕੇ ਨਾਮ ਜਪ ਲੈਣਾ ਸੀ। ਕਵਿਤਾ ਸੁਣਾਈ, ਉਹ ਸੀ ਨਵ ਸਾਥ ਤੀਏ, ਨਵ ਸਾਥ ਪੀਏ, ਨਵ ਸਾਥ ਕੀਏ, ਨਵ ਸਾਥ ਪਿਆਏ, ਨਵ ਸਾਥ ਰੁਚੇ, ਨਵ ਸਾਥ ਬਦੇ, ਨਵ ਸਾਥ ਪਿਆਦੈ ਦਾਇਕ ਪਾਏ, ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੈ ਮੁਖ ਅੰਚਰ ਛਾਏ, ਮਾਨੋ ਮੇ ਕੈ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਗੱਲ ਇੰਨੀ ਕਿਸੀ, 16 ਸਾਲ ਦਾ ਪਤੀ, 16 ਸਾਲਾਂ ਦੀ ਪਤਨੀ, 16 ਮਹੀਨਿਆਂ ਪਿੱਛੋਂ ਘਰ ਆਇਆ, 16 ਘਰਾਂ ਦਾ ਚੌਂਪੜ ਵਿਛਾ ਦਿੱਤਾ, 16 ਦਾ ਪਤੀ ਜਿੱਤ ਗਿਆ, ਪਤਨੀ ਹਾਰ ਗਈ, ਉਹਨੇ ਮੂੰਹ ਅੱਗੇ ਕੱਪੜਾ ਲੈ ਲਿਆ ਜਿਵੇਂ ਬਦਲਾਂ ਉਹਲੇ ਚੰਨ ਛਪ ਜਾਂਦਾ, ਤੰਨਾ ਸਿੰਘ ਕਹਿਣ ਲੱਗੇ, ਇਹ ਪੜ੍ਹ ਕੇ ਕੋਈ ਬ੍ਰਹਮ ਗਿਆਨੀ ਬਣੇਗਾ? ਇਹ ਲਿਖਿਆ ਕੀ ਹੈ ਤੂੰ? ਲੈ ਮੈਂ ਤੈਨੂੰ ਸੁਣਾਉਂਦਾ, ਪੜ੍ਹ ਅਤੇ ਅਰਥ ਕਰ। ਕਹਿਣ ਲੱਗੇ, ਆ ਮੈਂ ਤੈਨੂੰ ਦੱਸਾਂ, ਮੀਨ ਮਰੈ ਜਲ ਕਹਿ ਪਰਸੈ, ਕਬਹੂੰ ਨਾ ਮਰੈ ਤਨ ਪਾਵਕ ਪਾਏ। ਉਹ ਵਿਚਾਰਾ ਬੜਾ ਸੋਚਦਾ ਰਿਹਾ ਕਿ ਮੱਛੀ ਪਾਣੀ ਛੋਇਆ ਮਰ ਜਾਂਦੀ, ਅੱਗ 'ਚ ਪਾਇਆ ਨਹੀਂ ਮਰਦੀ ਹੈ, ਅਤੇ ਅਰਥ ਬਣਦਾ ਹੀ ਕੋਈ ਨਹੀਂ। ਕਹਿਣ ਲੱਗਾ, ਮੇਰੀ ਸਮਝ 'ਚ ਨਹੀਂ ਆਇਆ। ਕਹਿਣ ਲੱਗਾ, ਵਿਸ਼ਰਾਮ ਸਿਰਫ ਠੀਕ ਸਮਝ ਲੈ ਕਿ ਮੈਂ ਲਿਖਿਆ, ਮੀਨ ਮਰੈ ਜਲ ਕੇ ਪਰਸੇ ਕਬਹੂੰ ਨਾ, ਪਾਣੀ ਮੱਛੀ ਦੇ ਮੱਛੀ ਪਾਣੀ ਛੋਇਆ ਕਦੀ ਨਹੀਂ ਮਰਦੀ, ਕਦੋਂ ਮਰਦੀ ਹੈ? ਤਨ ਪਾਵਕ ਪਾਏ। ਹਾਥੀ ਮਰੈ ਮਦ ਕੈ ਪਰਸੈ, ਕਬਹੂੰ ਨਾ ਮਰੈ ਤਨ ਤਾਪ ਕੇ ਆਏ। ਤੀਆ ਮਰੇ ਪੀਆ ਕੇ ਪਰਸੈ, ਕਬਹੂੰ ਨਾ ਮਰੈ ਪਰਦੇਸ ਸਿਧਾਏ। ਦੁਗੂੜ ਮੈਂ ਬਾਤ ਕਹੀ, ਦਿਜਰਾਜ ਵਿਚਾਰ ਸਕੈ ਨਾ ਬਿਨਾ ਚਿਤ ਲਾਏ। ਖੈਰ, ਉਹਨੂੰ ਚਰਨਾਂ 'ਤੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਕਹਿਣਾ ਪਿਆ, ਸਤਿਗੁਰੂ ਮੇਰੀ ਭੁੱਲ ਹੋਈ। ਪਾਤਸ਼ਾਹ ਕਹਿਣ ਲੱਗੇ, ਤੂੰ ਬਾਣੀ ਪੜ੍ਹ ਲੈਂਦਾ, ਪੜ ਪੜ ਗੱਡੀ ਲੱਧੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ ਹੈ, ਪੜ ਪੜ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਹ, ਸਵਾਸ ਸਵਾਸ ਪੜ੍ਹਦਾ ਰਹਿ ਬੰਦਾ। ਨਾਨਕ ਲੇਖਾ ਇੱਕ ਗੱਲ ਹੋਰ, ਹਉਮੈ ਚਖਣਾ ਚਾਹ, ਬਾਕੀ ਹਉਮੈ ਦੀਆਂ ਚਖਾਂ ਨੇ, ਜੇ ਇੱਕ ਦੀ ਗੱਲ ਨਹੀਂ ਕੀਤੀ। ਇੱਕ ਦੀ ਗੱਲ, ਇੱਕ ਗੱਲ ਹੈ ਹੀ ਇੱਕ ਦੀ ਗੱਲ, ਪਰਮਾਤਮਾ ਨਾਲ ਇੱਕ ਨਾਲ ਨਹੀਂ ਕੁਝ ਜੁੜਿਆ। ਵਿਦਵਾਨ ਤੁਰੇ ਫਿਰਦੇ ਸਨ ਦਿੱਗ ਵਿਜੇ ਕਰਨ ਵਾਸਤੇ, ਉਹਨਾਂ ਨੇ ਆਉਣਾ, ਆ ਕੇ ਕਹਿਣਾ ਮੇਰੇ ਨਾਲ ਚਰਚਾ ਕਰੋ, ਜਿਹੜਾ ਹਾਰ ਜਾਣਾ ਉਸ ਦੀਆਂ ਪੋਥੀਆਂ ਖੋ ਲੈਣੀ। ਊਠ ਲੱਦੇ ਹੁੰਦੇ ਸਨ, ਗੱਡੇ ਲੱਦੇ ਜਾਣੇ। ਸਤਿਗੁਰਾਂ ਨੇ ਕਿਹਾ, ਵਿਦਿਆ ਦੀ ਸਾਡੇ ਮਨ ਵਿੱਚ ਕਦਰ ਹੈ, ਸਤਿਗੁਰਾਂ ਆਪ ਪੱਟੀ ਲਿਖੀ। ਇਹ ਪੱਟੀ ਮੈਂ ਤੁਹਾਨੂੰ ਦੱਸਾਂ, ਇੱਕ ਅਧਿਆਤਮਕ ਬਾਲ ਬੋਧ ਹੈ, ਕੋਈ ਧਿਆਨ ਨਾਲ ਪੜ੍ਹੇ, ਇੱਕ ਇੱਕ ਅੱਖਰ ਨੂੰ ਲੈ ਕੇ ਸਾਨੂੰ ਗਿਆਨ ਬਖਸ਼ਿਸ਼ ਕੀਤਾ। ਗੁਰੂ ਅਮਰਦਾਸ ਜੀ ਨੇ ਵੀ ਪੱਟੀ ਲਿਖੀ, ਉਹ ਬਾਣੀ ਆਸਾ ਰਾਗ ਵਿੱਚ ਮੌਜੂਦ ਹੈ। ਹੁਣ ਇੰਨਾ ਆਕਾਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਹੋਰ ਸਿੱਖ ਸਾਹਿਤ ਜਿੰਨਾ, ਇਹ ਸਿੱਖਾਂ ਨੂੰ ਅਨਪੜ੍ਹ ਰੱਖਣ ਵਾਸਤੇ ਨਹੀਂ ਸੀ। ਸਤਿਗੁਰਾਂ ਕਿਹਾ ਸੀ, ਮੈਂ ਇਹਨਾਂ ਤੋਂ ਮਹਾਨ ਵਿਦਵਾਨ ਪੈਦਾ ਕਰਾਂਗਾ, ਇਨਹੀਂ ਤੇ ਪੰਡਿਤ ਉਪਜਾਓ। ਪੰਡਿਤਾਂ ਨੂੰ ਕਿਹਾ ਪੜ੍ਹਾਓ, ਕਹਿਣ ਲੱਗੇ ਇਹਨਾਂ 'ਚ ਸ਼ੂਦਰ ਨੇ, ਅਸੀਂ ਨਹੀਂ ਪੜ੍ਹਾਉਣਾ। ਕਹਿਣ ਲੱਗੇ, ਇਨਹੀਂ ਤੇ ਪੰਡਿਤ ਉਪਜਾਓ, ਕਥਾ ਕਰਨ ਕੀ ਰੀਤ ਚਲਾਓ, ਇਹਨਾਂ ਵਿੱਚੋਂ ਵਿਦਵਾਨ ਪੈਦਾ ਕਰਾਂਗੇ। ਮਹਾਨ ਵਿਦਵਾਨ ਹੋਣਗੇ ਬਣਾਏ, ਪਰ ਕਹਿ ਦਿੱਤਾ ਵਿਦਿਆ ਨਿਰੀ ਪੜ੍ਹਨ ਤੱਕ ਗੁਣਨ ਤੱਕ ਇਹ ਨਾ ਰਹਿ ਜਾਏ, ਅੱਖਰੀ ਰੱਟਾ ਲੱਗਦਾ ਜਾਏ, ਅੰਦਰ ਗੱਲ ਬਣੇ ਕੋਈ ਨਾ, ਟਿਕਾ ਕੋਈ ਆਵੇ ਨਾ, ਸਹਿਜ ਆਵੇ ਨਾ, ਬੰਦੇ ਤੇਰਾ ਪੜ੍ਹਿਆ ਕਾਰਗਰ ਸਾਬਤ ਹੋਣਾ ਸੀ, ਤੂੰ ਮੰਜ਼ਿਲ 'ਤੇ ਜਾ ਪਹੁੰਚਦਾ। ਇੱਥੇ ਕਬੀਰ ਸਾਹਿਬ ਜੀ ਦਾ ਜਿੱਥੇ ਬਚਨ ਵਿਚਾਰ ਰਹੇ ਹਾਂ, 15 ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਨਾਮਦੇਵ ਜੀ ਸਤ ਪੁਰਸ਼, ਇਹਨਾਂ ਦਾ ਇੱਕ ਬਚਨ ਤੁਹਾਡੇ ਸਾਹਮਣੇ ਰੱਖਾਂ। ਆਮ ਸੁਣਿਆ ਹੋਣਾ, ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਦਰਜੀ ਤੇ ਤੁਸੀਂ ਵੀ ਬਹੁਤ ਵੇਖੇ ਹੋਣਗੇ, ਕੱਪੜੇ ਸਿਲਾਉਂਦੇ ਹੋ, ਪਾਉਂਦੇ ਹੋ, ਅੱਜ ਤੱਕ ਕਿਸੇ ਦਰਜੀ ਕੋਲ ਸੋਨੇ ਦੀ ਸੂਈ ਵੇਖੀ ਨਹੀਂ? ਸੋਨੇ ਦੀ ਸੂਈ ਹੋ ਹੀ ਨਹੀਂ ਸਕਦੀ, ਸੋਨੇ ਦੀ ਸੂਈ ਨਾਲ ਕੱਪੜਾ ਬਣਦਾ ਹੀ ਨਹੀਂ, ਉਹਨੇ ਸੂਈ ਦਾ ਕੰਮ ਕਰਨਾ ਹੀ ਨਹੀਂ, ਮੁੜ ਜਾਏਗੀ। ਫਿਰ ਚਾਂਦੀ ਦਾ ਧਾਗਾ, ਇਹ ਅਸਲ ਵਿੱਚ ਮੁਹਾਵਰੇ ਨੇ, ਕੁਛ ਪ੍ਰਤੀਕ ਨੇ। ਸੋਨਾ ਸ਼ੁੱਧਤਾ ਲਈ ਇੱਕ ਅਲੰਕਾਰ ਵਜੋਂ ਵਰਤਿਆ ਗਿਆ। ਜਿਹੜੀ ਚੀਜ਼ ਬੜੀ ਸ਼ੁੱਧ ਹੋਵੇ ਕਹਿੰਦੇ ਹਾਂ ਸੋਨੇ ਵਰਗੀ, ਜਿਵੇਂ ਸ਼ੁੱਧ ਕਾਇਆਂ ਲਈ ਵਰਤਿਆ ਗਿਆ, ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਕੰਚਨ ਕਾਇਆ ਸੋਨੇ ਵਰਗੀ ਕਾਇਆ। ਸੋਨੇ ਕੀ ਸੂਈ, ਇਹ ਜੋੜਨ ਵਾਸਤੇ ਹੈ ਸੂਈ, ਉਹ ਸੂਈ ਹੈ ਸਤਿਗੁਰੂ ਦਾ ਸ਼ਬਦ। ਸੋਨੇ ਦੀ ਸੂਈ ਹੈ ਸਤਿਗੁਰੂ ਦਾ ਸ਼ਬਦ, ਚਾਂਦੀ ਦਾ ਧਾਗਾ ਹੈ ਸਿੱਖ ਦੀ ਸੁਰਤ। ਫਿਰ ਬੇਨਤੀ ਕਰਾਂ, ਸੋਨੇ ਦੀ ਸੂਈ ਹੈ ਸਤਿਗੁਰੂ ਦਾ ਸ਼ਬਦ ਔਰ ਚਾਂਦੀ ਦਾ ਧਾਗਾ ਹੈ ਸਿੱਖ ਦੀ ਸੁਰਤ। ਸੂਈ ਤਾਂ ਸਿਉਂਦੀ ਹੈ, ਕੱਪੜਾ ਤਾਂ ਸੀਪਦਾ ਹੈ ਜੇ ਵਿੱਚ ਧਾਗਾ ਹੋਵੇ। ਸੂਈ ਚੱਲਦੀ ਹੈ ਪਰ ਵਿੱਚ ਧਾਗਾ ਹੁੰਦਾ। ਹੁਣ ਧਾਗਾ ਵਿੱਚੋਂ ਨਿਕਲ ਜਾਏ ਜਾਂ ਟੁੱਟ ਜਾਏ ਅਤੇ ਕੋਈ ਦਰਜੀ ਮਸ਼ੀਨ ਚਲਾਈ ਜਾਏ ਸਵੇਰ ਤੋਂ ਸ਼ਾਮ ਤੱਕ ਤਾਂ ਕੁਛ ਬਣੇਗਾ, ਪਰ ਦਰਜੀ ਇੰਨਾ ਆਉਣਾ ਨਹੀਂ। ਧਾਗਾ ਟੁੱਟਦਾ ਮਸ਼ੀਨ ਖੜ੍ਹੀ ਕਰ ਦਿੰਦਾ, ਸਭ ਤੋਂ ਪਹਿਲਾਂ ਕੰਮ ਕਰਦਾ ਧਾਗਾ ਪਾਉਂਦਾ। ਪਰ ਵੇਖਿਆ ਧਰਮੀ ਬੰਦਿਆਂ ਨੂੰ ਇਹਨਾਂ ਦਾ ਤਾਂ ਕਦੋਂ ਦਾ ਧਾਗਾ ਟੁੱਟਾ ਹੁੰਦਾ, ਮਸ਼ੀਨਾਂ ਚੱਲਦੀਆਂ ਰਹਿੰਦੀਆਂ, ਲਗਾਤਾਰ ਚੱਲਦੀਆਂ ਰਹਿ, ਫਿਰ ਕਹਿੰਦੇ ਨੇ ਬਣਿਆ ਤਾਂ ਕੁਛ ਵੀ ਨਹੀਂ। ਸੁਰਤ ਟੁੱਟ ਗਈ ਹੈ, ਸੁਰਤ ਨਾਲ ਨਹੀਂ। ਪਾਠ ਕਦੋਂ ਸ਼ੁਰੂ ਕੀਤਾ ਔਰ ਕਿੱਥੇ ਪਹੁੰਚਿਆ, ਬੜੀ ਹੈਰਾਨ ਕੁਨ ਮੈਂ ਤੁਹਾਨੂੰ ਗੱਲ ਸੁਣਾਵਾਂ, ਅੱਜ ਤੋਂ ਕੋਈ 30 ਸਾਲ ਪਹਿਲੇ ਦੀ। ਇੱਕ ਸੱਜਣ ਪਾਠ ਕਰੇ, ਮੈਂ ਸੁਣਦਾ ਸਾਂ, ਬੜੀ ਉੱਚੀ ਕਰਨਾ, ਸਵੇਰੇ ਕਰਦਿਆਂ ਕਰਦਿਆਂ ਨਾ ਜਪਜੀ ਉਹਨੇ ਸ਼ੁਰੂ ਹੋ ਜਾਣਾ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡਿਗਠਾ ਹੋਏ, ਇਹ ਕੀ ਹੋਇਆ। ਅਤੇ ਸ਼ਾਮ ਨੂੰ ਪਾਠ ਕਰਦਿਆਂ ਉਹਨੇ ਕਈ ਵਾਰੀ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੇ ਵਿਭੂਤ, ਉਹ ਫਿਰ ਉਹਨੇ ਕਹਿਣਾ ਗਿਆਨੀ ਜੀ ਪਤਾ ਹੀ ਨਹੀਂ ਲੱਗਦਾ ਮੈਂ ਜਪਜੀ ਕਰਦਿਆਂ ਰਹਿ ਰਾਸ ਕਦੋਂ ਸ਼ੁਰੂ ਕਰ ਲੈਣਾ ਅਤੇ ਰਹਿ ਰਾਸ ਸ਼ੁਰੂ ਕਰਦਿਆਂ ਜਪਜੀ ਹੋ ਜਾਂਦਾ। ਉਹ ਪਤਾ ਗੱਲ ਕੀ, ਇਹ ਕਾਂਟਾ ਕਿੱਥੋਂ ਕੁ ਬਦਲਦਾ, ਜੇ ਧਿਆਨ ਨਾ ਹੋਵੇ ਤਾਂ ਹਰ ਇੱਕ ਦਾ ਐਸਾ ਹੋ ਸਕਦਾ। ਜਦੋਂ ਪੜ੍ਹਨੇ ਸੋ ਪਾਤਸ਼ਾਹ ਸ਼ਾਹਾਂ ਪਾਤਸ਼ਾਹਿਬ ਨਾਨਕ ਰਹਿਣ ਰਜ਼ਾਈ, ਜੇ ਤਾਂ ਹੁਣ ਧਿਆਨ ਠੀਕ ਹੈ, ਬੰਦਾ ਸੋਚੇਗਾ ਮੈਂ ਜਪਜੀ ਪੜ੍ਹ ਰਿਹਾ, ਸ਼ੁਰੂ ਹੋ ਜਾਏਗਾ ਮੁੰਦਾ ਸੰਤੋਖ ਸਰਮਪਤ ਜੋਲੀ ਧਿਆਨ ਕੀ ਕਰੇ ਬਭੂਤ। ਜੇ ਰਹਿਰਾਸ ਦਾ ਪਾਠ ਕਰ ਰਿਹਾ ਅੱਗੋਂ ਸ਼ੁਰੂ ਕਰੇਗਾ ਆਸਾ ਮਹਿਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋ। ਫਿਰ ਜੇ ਸੁਰਤ ਇਕਾਗਰ ਨਹੀਂ, ਜਾਪ ਸਾਹਿਬ ਦਾ ਪਾਠ ਤੇ ਸਿਰੇ ਚਾੜਨਾ ਹੋਰ ਬੜਾ ਮੁਸ਼ਕਲ ਹੈ। ਧਿਆਨ ਜੇ ਕਾਇਮ ਨਹੀਂ, ਸੁਰਤ ਕਾਇਮ ਨਹੀਂ ਤੇ ਪਤਾ ਕੀ ਹੋਵੇਗਾ। ਇੱਕ ਛੋਟੀ ਜਿਹੀ ਕਥਾ ਕਹਾਂ, ਉਸ ਰਾਹੀਂ ਗੱਲ ਸਮਝ ਵਿੱਚ ਆ ਜਾਏਗੀ। 8-7-9 ਜਵਾਨ ਨਸ਼ੇ 'ਚ ਧੁੱਤ ਹੋ ਗਏ। ਜਵਾਨੀ ਅੱਜ ਵੀ ਗਲ ਰਹੀ ਹੈ, ਤਬਾਹ ਹੋ ਰਹੀ ਹੈ, ਬਚਾਉਣ ਲਈ ਕੋਈ ਲੱਭ ਨਹੀਂ ਰਿਹਾ, ਰਸਤਾ ਕੀ ਕਰੀਏ। ਜਿਹੜੇ ਕਾਲਜ ਸਕੂਲ ਵਿੱਦਿਆ ਜਿੱਥੋਂ ਪੜ੍ਹਾਉਣੀ ਸੀ, ਵਿੱਦਿਆ ਸਿਖਾਉਣੀ ਸੀ, ਉੱਥੇ ਡਰੱਗ ਪਹੁੰਚ ਗਏ, ਬੜਾ ਮਹਿੰਗਾ ਨਸ਼ਾ ਪਹੁੰਚ ਗਿਆ। ਔਰ ਇਹ ਨਸ਼ਾ ਇੰਨਾ ਅਸਰ ਕਰ ਰਿਹਾ, ਸਾਰੀ ਦੁਨੀਆ ਦੀ ਜਵਾਨੀ ਨੂੰ ਖਾਈ ਜਾ ਰਹੀ। ਜਿਸ ਨੇ ਇੱਕ ਵਾਰੀ ਖਾ ਲਿਆ, ਇਹਨੂੰ ਉਹ ਖਾ ਗਿਆ, ਖਤਮ ਕਰ ਗਿਆ, ਉਹ ਕਿਸੇ ਪਾਸੇ ਜੋਗਾ ਨਹੀਂ ਰਹਿ ਜਾਂਦਾ, ਨਸ਼ੇ 'ਚ ਥੁੱਤ ਹੋਏ। ਮਲਾਹ ਵਿਚਾਰਾ ਬੇੜੀ ਬੰਨ ਕੇ ਗਿਆ ਸੀ, ਬੇੜੀ 'ਚ ਜਾ ਬੈਠੇ, ਚਲੋ ਦਰਿਆ ਦੀ ਸੈਰ ਕਰੀ। ਸਾਰੀ ਰਾਤ ਹੀ ਚੱਪੂ ਚਲਾਉਂਦੇ ਰਹੇ, ਚਲਾਉਂਦੇ ਰਹੇ, ਚਲਾਉਂਦੇ ਰਹੇ, ਦਿਨ ਚੜ੍ਹ ਆਇਆ, ਨਸ਼ਾ ਵੀ ਟੁੱਟਣ 'ਤੇ ਆਇਆ। ਇਹ ਕਹਿਣ ਲੱਗਾ ਵੇਖੋ ਪਹੁੰਚ ਕਿੱਥੇ ਗਏ ਹਾਂ। ਇੱਕ ਉਤਰਿਆ ਖੇਡ ਖੜਾ ਕੇ ਹੱਸਿਆ, ਕਹਿਣ ਲੱਗਾ ਕਿਤੇ ਵੀ ਨਹੀਂ ਪਹੁੰਚੇ, ਜਿੱਥੋਂ ਚੜ੍ਹੇ ਸਾਂ ਉੱਥੇ ਹੀ ਆ, ਉਤਰ ਆਓ। ਕਹਿਣ ਲੱਗੇ ਕਿਉਂ ਸਾਰੀ ਰਾਤ ਚੱਪੂ ਮਾਰਦੇ ਰਹੇ ਹਾਂ। ਕਹਿਣ ਲੱਗੇ ਬੇੜੀ ਕਿੱਲੇ ਨਾਲ ਹੀ ਵੱਜੀ ਰਹੀ, ਖੋਲਣੀ ਯਾਦ ਨਹੀਂ ਰਹੀ, ਚੱਪੂ ਚਲਾਉਂਦੇ ਰਹੇ ਹਾਂ, ਬੇੜੀ ਵੱਜੀ ਰਹੀ, ਆ ਜਾਓ। ਮੈਂ ਤੁਹਾਨੂੰ ਬੇਨਤੀ ਕਰਾਂ, ਨਾ ਤਾਂ ਬੰਦਾ ਬੇੜੀ ਖੋਲਦਾ, ਸੁਰਤ ਦਾ ਧਾਗਾ ਪੈਂਦਾ ਨਹੀਂ, ਇਸੇ ਲਈ ਕਹਿ ਦਿੱਤਾ ਤੂੰ ਕਦੀ ਸੁਣ ਲਵੇਂ ਅਤੇ ਸੁਰਤ ਜੋੜ ਕੇ ਸੁਣ ਲਵੇਂ। ਜਪਜੀ ਸਾਹਿਬ ਦੀ ਹਰ ਪੌੜੀ ਦੂਸਰੇ ਨਾਲ ਸਹਿਯੋਗੀ ਹੈ ਔਰ ਆਪਣੇ ਆਪ ਵਿੱਚ ਮੁਕੰਮਲ ਹੈ, ਪੂਰਨ ਹੈ, ਨਾਲ ਸਹਿਯੋਗੀ ਹੈ, ਜੁੜੀ ਹੋਈ ਹੈ, ਲੇਕਿਨ ਆਪਣੇ ਆਪ ਵਿੱਚ ਸੰਪੂਰਨ ਹੈ। ਕੋਈ ਵੀ ਪੌੜੀ ਅਧੂਰੀ ਨਹੀਂ, ਕੋਈ ਵੀ ਸਾਧਨਾ ਹੋਵੇ ਪੂਰੀ ਹੈ, ਸੁਣਨ ਦੀ ਹੈ ਅਤੇ ਕੋਈ ਇੰਝ ਸੁਣ ਲਵੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਥਰ ਥਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਕਾਲ ਨਹੀਂ ਪੋਹ ਸਕਦਾ, ਇਸ ਦਾ ਭਾਵ ਸੁਣਨ ਨਾਲ ਅਮਰ ਹੋ ਗਏ, ਸੁਣ ਸੁਣ ਕੇ ਉੱਥੇ ਜਾ ਪਹੁੰਚਦਾ ਜੋ ਅਸਲ ਟਿਕਾਣਾ ਹੈ। ਜਿਸ ਨੇ ਸੁਣ ਲਿਆ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੋਹਣੀ। ਵਿੱਦਿਆ ਪੜ੍ਹਨ ਵਾਲਿਆਂ, ਪੜ੍ਹਾਉਣ ਵਾਲਿਆਂ, ਵਿਚਾਰਨ ਵਾਲਿਆਂ ਨੇ, ਗੁਣਨ ਵਾਲਿਆਂ ਨੇ ਇੱਕ ਜੰਜਾਲ ਪੈਦਾ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਇੱਕ ਪੰਡਿਤ ਨੂੰ ਕਿਹਾ ਸੀ, ਓਂਕਾਰ ਵਿੱਚ ਓਂਕਾਰ ਦੇ ਮੰਦਰ, ਉਹ ਤੁਸੀਂ ਇੰਦੌਰ ਤੋਂ ਅੱਗੇ ਜਾਓ, ਓਂਕਾਰੇਸ਼ਵਰ ਤੀਰਥ ਹੈ, ਇੱਥੇ ਉਹ ਵਿੱਦਿਆ ਪੜ੍ਹਾ ਰਿਹਾ ਸੀ, ਓਂਕਾਰ ਬਾਣੀ ਉੱਥੇ ਹੀ ਉਚਾਰਨ ਕੀਤੀ। ਸਤਿਗੁਰੂ ਕਹਿੰਦੇ ਨੇ, ਸੁਣ ਪਾਂਡੇ, ਕਿਆ ਲਿਖੋ ਜੰਜਾਲਾ, ਕੀ ਜੰਜਾਲ ਲਿਖ ਰਹੇ ਹੈ? ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਉਸ ਦਾ ਨਾਮ ਲਿਖ ਜੋ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਇੱਥੇ ਵੀ ਕਬੀਰ ਸਾਹਿਬ ਜੀ ਫਰਮਾ ਰਹੇ ਨੇ, ਕਹਿੰਦੇ ਨੇ, ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੈ ਬਾਰੰਬਾਰਾ, ਵਾਰ ਵਾਰ ਕੀ ਸੋਚਦਾ ਪਿਆ ਹੈ, ਬੇਸਮਝ ਕਿਉਂ ਨਹੀਂ ਪਰਮਾਤਮਾ ਦਾ ਨਾਮ ਜਪਦਾ, ਕਿਆ ਪੜ੍ਹੀਏ, ਕੀ ਫਾਇਦਾ ਹੋਇਆ ਪੜ੍ਹਨ ਦਾ। ਕਬੀਰ, ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੋ ਸੋ ਭਲ ਜੋਗ, ਮੈਂ ਸਮਝਿਆ ਸੀ ਪੜ੍ਹਨਾ ਹੀ ਚੰਗਾ ਅਤੇ ਪੜ੍ਹਨ ਤੋਂ ਰੋਕਦੇ ਨਹੀਂ। ਨਾਲ ਉਹ ਕਹਿੰਦੇ ਨੇ, ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਨ, ਤੁਰਕ ਨੂੰ ਤਰੀਕਤ ਜਾਣਨੀ ਚਾਹੀ। ਤਰੀਕਤ ਕੀ ਹੈ? ਤਰੀਕਾ, ਹਦੀਸਾਂ ਪੜ੍ਹਨੀਆਂ ਚਾਹੀਦੀਆਂ ਨੇ, ਕੁਰਾਨ ਉਸ ਨੂੰ ਪੜ੍ਹਨਾ ਚਾਹੀਦਾ, ਇਸਲਾਮੀ ਸਾਹਿਤ ਪੜ੍ਹਨਾ ਚਾਹੀਦਾ, ਤੁਰਕ ਨੂੰ ਹਿੰਦੂ ਨੂੰ ਵੇਦ ਪੁਰਾਣ ਪੜ੍ਹਨੇ ਚਾਹੀਦੇ ਨੇ। ਮਨ ਸਮਝਾਵਣ ਕਾਰਨੇ ਕਸ਼ੁਕ ਪੜ੍ਹੀਏ ਗਿਆਨ, ਇਹ ਪੜ੍ਹੀਏ, ਪਰ ਨਿਸ਼ਾਨਾ ਕੀ ਹੋਵੇ? ਮਨ ਸਮਝਾਉਣਾ। ਮਨ ਸਮਝਾਵਣ ਕਾਰਨੇ ਕਸ਼ੁਕ ਪੜ੍ਹੀਏ ਗਿਆਨ, ਗਿਆਨ ਲੋਕਾਂ ਨੂੰ ਜਲਵਾ ਵਿਖਾਉਣ ਵਾਸਤੇ ਨਹੀਂ, ਨਹੀਂ, ਇਹ ਮਨ ਸਮਝਾਉਣ ਵਾਸਤੇ, ਮਨ ਸਵਾਰਨ ਵਾਸਤੇ ਪੜ੍ਹੀਏ। ਕਹਿੰਦੇ ਨੇ, ਕਿਆ ਪੜ੍ਹੀਏ? ਜੇ ਮਨ ਨਹੀਂ ਸਮਝਿਆ, ਸਹਿਜ ਨਹੀਂ ਪ੍ਰਾਪਤ ਹੋਇਆ, ਰੱਬ ਨਹੀਂ ਮਿਲਿਆ, ਕਿਆ ਪੜ੍ਹੀਏ? ਕਿਆ ਗੁਣੀਏ? ਕੀ ਵਿਚਾਰੀਏ? ਇਹ ਵਿਚਾਰਨ ਦਾ, ਪੜ੍ਹਨ ਦਾ ਕੀ ਫਾਇਦਾ ਹੋਇਆ? ਕਿਆ ਵੇਦ ਪੁਰਾਣਾ ਸੁਣੀਏ? ਆਮ ਪੜ੍ਹਨਾ ਸੁਣਨਾ ਹੀ ਨਹੀਂ, ਧਾਰਮਿਕ ਗ੍ਰੰਥ ਪੜ੍ਹਦਿਆਂ ਸੁਣਦਿਆਂ ਵੀ ਕੁਛ ਪੱਲੇ ਨਹੀਂ ਉਹਨਾਂ ਬੰਦਿਆਂ ਦੇ ਪੈਂਦਾ ਜਿਨ੍ਹਾਂ ਦਾ ਨਿਸ਼ਾਨਾ ਠੀਕ ਨਹੀਂ। ਬਹੁਤ ਪੜ੍ਹ ਲਿਆ, ਬਹੁਤ ਵਿਚਾਰ ਲਿਆ, ਮੈਂ ਵੇਦ ਸੁਣ ਲੈ, ਮੈਂ ਸ਼ਾਸਤਰ ਸੁਣ ਲੈ, ਹਾਲਾਂਕਿ ਕਬੀਰ ਸਾਹਿਬ ਦੀ ਨੌਲੇਜ ਵਿੱਚ ਸਭ ਕੁਛ ਹੈ, ਉਹਨਾਂ ਦੀ ਬਾਣੀ ਧਿਆਨ ਨਾਲ ਪੜ੍ਹੋ, ਸ਼ਾਸਤਰੀ ਗਿਆਨ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਵੇਦਾਂ ਦੇ ਗਿਆਨ ਨੂੰ ਜਾਣਦੇ ਨੇ, ਉਪਨਿਸ਼ਦਾਂ ਨੂੰ ਉਹ ਜਾਣਦੇ ਨੇ, ਸਿਮਰਤੀਆਂ ਨੂੰ ਜਾਣਦੇ ਨੇ। ਸੱਚ ਹੈ ਜੋ ਕੁਛ ਕਿਹਾ ਹੈ ਨਾ, ਜਦੋਂ ਖੰਡਨ ਵਾਸਤੇ ਵੀ ਕਹਿੰਦੇ ਨੇ, ਖੰਡਨ ਕਰਨ ਵਾਸਤੇ ਵੀ, ਅਤੇ ਕਿਸੇ ਨੂੰ ਜਾਣਨਾ ਬਹੁਤ ਜ਼ਰੂਰੀ, ਉਸ ਤੋਂ ਬਿਨਾਂ ਤਾਂ ਖੰਡਨ ਵੀ ਨਹੀਂ ਹੋ ਸਕਦਾ। ਉਹਨਾਂ ਦੇ ਨੌਲੇਜ ਵਿੱਚ ਹੈ, ਚੰਗੀ ਤਰ੍ਹਾਂ ਹੈ, ਸਾਰੀ ਵਿਦਿਆ ਜਾਣਦੇ ਨੇ, ਪਰ ਵਿਦਿਆ ਨੂੰ ਜਿਵੇਂ ਬੰਦਾ ਵਰਤ ਰਿਹਾ ਸੀ, ਹੋ ਕੀ ਰਿਹਾ ਸੀ ਉਸ ਵੇਲੇ, ਅਖਾੜਾ ਬਣਿਆ ਪਿਆ ਸੀ, ਜਿਵੇਂ ਧਰਮ ਯੁੱਧ ਰਚਾਇਆ ਹੁੰਦਾ, ਵਿਦਵਾਨ ਇੰਝ ਲੜਦੇ ਸਨ ਆਪਸ ਵਿੱਚ ਇੱਕ ਦੂਸਰੇ ਨੂੰ ਹਰਾਉਣ ਵਾਸਤੇ, ਉਹਨਾਂ ਨੂੰ ਕਹਿਣਾ ਪਿਆ ਇਹ ਤੁਹਾਡਾ ਸਭ ਕੁਛ ਵਿਅਰਥ ਹੈ, ਨਾ ਤਾਂ ਵੇਦਾਂ ਕੁਛ ਤੁਹਾਡਾ ਸਵਾਰਿਆ, ਨਾ ਪੁਰਾਣਾ ਸਵਾਰਿਆ। ਤੁਹਾਡੀ ਜਾਣਕਾਰੀ ਲਈ ਹੋਰ ਬੇਨਤੀ ਕਰਾਂ, ਜਿਸ ਲਈ ਕਹਿੰਦੇ ਉਹਨਾਂ, ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰ ਸਪਾਰਾ। ਕਨੌਜ ਦਾ ਇਹ ਬ੍ਰਾਹਮਣ ਸੀ, ਇਹਦਾ ਬਾਪ ਰਾਜ ਪੰਡਿਤ ਸੀ, ਰਾਜੇ ਦੇ ਦਰਬਾਰ 'ਚ ਕਥਾ ਕਰਨੀ, ਉਸ ਤੋਂ ਬਾਅਦ ਬਾਪ ਚੜ੍ਹਾਈ ਕਰ ਗਿਆ, ਉਸਦੇ ਥਾਂ 'ਤੇ ਨਿਸ਼ਚਿਤ ਹੋਇਆ। ਲੇਕਿਨ ਨਾ ਚਾਰ ਵੇਦ ਕੰਮ ਆਏ, ਨਾ ਸ਼ਾਸਤਰ ਕੰਮ ਆਏ, ਇੱਕ ਵੇਸ਼ਵਾ ਨਾਲ ਸ਼ਾਦੀ ਕਰਕੇ ਨਗਰੋਂ ਬਾਹਰ ਜਾ ਕੇ ਬੈਠ ਗਿਆ। ਹਾਲਾਂਕਿ ਪਹਿਲੀ ਪਤਨੀ ਘਰ ਵਿੱਚ ਹੈ ਸੀ, ਉਧਾਰ ਕਿਵੇਂ ਹੋਇਆ? ਨਿਸਤਾਰਾ ਤੇ ਗੁਰੂ ਦੀ ਨਜ਼ਰ ਨਾਲ ਹੀ ਹੋਇਆ, ਨਿਸਤਾਰਾ ਤੇ ਨਾਮ ਨਾਲ ਹੀ ਹੋਇਆ। ਗੁਰੂ ਦੁਆਰੇ ਜਾਏ ਕਹਿ ਗੁਰਮੁਖ ਨਾਮ ਨਾਰਾਇਣ ਕਹਿਆ, ਨਾਰਾਇਣ ਨਾਰਾਇਣ ਆਖਿਆ ਹੋਇਆ, ਕਿਤੇ ਨਹੀਂ ਲਿਖਿਆ ਵੇਦਾਂ ਨਿਸਤਾਰਾ ਉਸਦਾ ਕੀਤਾ, ਪੜ੍ਹਨ ਨਾਲ ਨਿਸਤਾਰਾ ਹੋਇਆ। ਹੋਰ ਅਰਜ਼ ਕਰਾਂ, ਰਾਵਣ ਚਤੁਰਵੇਦ ਦੀ ਖੱਟ ਸ਼ਾਸਤਰੀ ਸੀ, ਇਹੀ 10 ਸਿਰ ਸਨ ਉਸਦੇ, ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਕਾਰਵ ਅਤੇ ਪਾਂਡਵ ਇਹਨਾਂ ਨੂੰ ਵੇਦ ਪੜ੍ਹਾਏ ਗਏ ਸਨ, ਸ਼ਾਸਤਰ ਪੜ੍ਹਾਏ ਗਏ ਸਨ, ਮੈਨੂੰ ਇਹ ਜਾਪਦਾ ਗੁਰੂ ਐਸੀ ਜਾਣਕਾਰੀ ਨਹੀਂ ਦਿੰਦਾ, ਗੁਰੂ ਜਾਗਰਣ ਦਿੰਦਾ, ਸਿੱਖ ਨੂੰ ਸੁਚੇਤ ਕਰਦਾ। ਜਿਸ ਵੇਲੇ ਅਸੀਂ ਕਰਮ ਕਰਦੇ ਹਾਂ, ਇਹ ਗੱਲ ਧਿਆਨ 'ਚ ਰੱਖਣੀ, ਕਰਮ ਕਰਦੇ ਹਾਂ ਸਾਡਾ ਗਿਆਨ ਸਾਡੇ ਕੰਮ ਨਹੀਂ ਆਉਂਦਾ। ਬਹੁਤ ਜਾਣਨ ਵਾਲਾ ਪੜ੍ਹਿਆ ਲਿਖਿਆ ਬੰਦਾ ਕਈ ਵਾਰੀ ਐਸੇ ਕੰਮ ਕਰਦਾ ਪਸ਼ੂਆਂ ਤੋਂ ਵੀ ਬਦਤਰ, ਉਸਦਾ ਗਿਆਨ ਕਿੱਥੇ ਗਿਆ। ਕਰਮ ਕਰਦਾ ਬੰਦਾ ਸੁਭਾਅ ਦੇ ਆਸਰੇ, ਜੈਸਾ ਸੁਭਾਅ ਬਣਿਆ ਉਹ ਕੰਮ ਕਰ ਜਾਏਗਾ। ਗਿਆਨ ਉਸ ਵੇਲੇ ਜਾਣਕਾਰੀ ਕੋਈ ਕੰਮ ਨਹੀਂ ਆਉਂਦੀ, ਇਹਦੀ ਸੋਚ ਕੰਮ ਨਹੀਂ ਆਉਂਦੀ। ਗੁਰੂ ਇਸੇ ਲਈ ਸੁਭਾਅ ਘੜਦਾ। ਉਹ ਕਹਿੰਦੇ ਨੇ ਜਾਣਕਾਰੀ ਦੀ ਗੱਲ ਛੱਡ, ਆ ਮੈਂ ਤੇਰਾ ਸੁਭਾਅ ਘੜਾਂ, ਤੈਨੂੰ ਸਹਿਜ ਵਿੱਚ ਲੈ ਜਾਵਾਂ। ਤੇਰਾ ਸਹਿਜ ਕੀ? ਸਹਿਜ ਤੂੰ ਗਵਾ ਬੈਠਾ। ਜਿਸ ਸਹਿਜ ਦਾ ਇੱਥੇ ਜ਼ਿਕਰ ਕਰ ਰਹੇ ਨੇ ਉਹ ਸਹਿਜ ਹੈ ਕੀ? ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜ੍ਹੇ ਜਾਏ ਨਾ ਮੁਕਾਂਤੀ, ਹਲਕੀ ਲੱਗੇ ਨਾ ਭਾਰੀ। ਸ਼ਬਦ ਵਿੱਚ ਗੌੜੀ ਰਾਗ ਵਿੱਚ ਬੜਾ ਸੁੰਦਰ ਉਹਨਾਂ ਫਰਮਾਇਆ। ਕਹਿੰਦੇ ਨੇ ਜਿੱਥੇ ਮੈਂ ਪਹੁੰਚ ਗਿਆ, ਇੰਦਰ ਥੱਲੇ ਰਹਿ ਗਏ, ਇੰਦਰ ਦਾ ਸਵਰਗ ਥੱਲੇ ਰਹਿ ਗਿਆ, ਸ਼ਿਵਪੁਰੀ ਥੱਲੇ ਰਹਿ ਗਈ, ਬ੍ਰਹਮਪੁਰੀ ਥੱਲੇ ਰਹਿ ਗਈ, ਵਿਸ਼ਨਪੁਰੀ ਥੱਲੇ ਰਹਿ ਗਈ। ਜਨਮ ਮਰਨ ਦਾ ਭੈ ਉੱਥੇ ਕੋਈ ਨਹੀਂ, ਮੈਂ ਐਸੇ ਥਾਂ 'ਤੇ ਜਾ ਕੇ ਪਹੁੰਚ ਗਿਆ। ਸੱਚ ਹੈ ਫਿਰ ਉਹੀ ਹੈ, ਉਹ ਰੱਬ ਦਾ ਸਿੰਘਾਸਨ ਹੈ, ਉਹ ਐਸੀ ਅਵਸਥਾ ਹੈ ਕਬੀਰ, ਹਰ ਜਾਣੇ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕੋਈ ਇੱਛਾ ਨਹੀਂ, ਕੋਈ ਲਾਲਸਾ ਨਹੀਂ, ਕੋਈ ਦੁਨਿਆਵੀ ਮੰਗ ਨਹੀਂ, ਐਸੇ ਥਾਂ 'ਤੇ ਇਸ ਅਵਸਥਾ ਵਿੱਚ ਉਹ ਜਾ ਕੇ ਪਹੁੰਚ ਗਏ। ਸਹਿਜ ਕੀ ਅਕਤ ਕਥਾ ਹੈ ਨਿਰਾਰੀ, ਉਹ ਤੇ ਇੰਜ ਜਾਪਦਾ ਦੁਨਿਆਵੀ ਮੰਗਾਂ ਤੋਂ ਤੇ ਅੱਗੇ ਲੰਘੇ ਸਨ। ਧਰਮੀ ਬੰਦੇ ਜਿਸ ਨੂੰ ਮੁਕਤੀ ਕਹਿ ਰਹੇ ਸਨ ਉਸ ਤੋਂ ਵੀ ਅੱਗੇ ਜਾ ਪਹੁੰਚੇ। ਜੀਵਨ ਬਿਰਤਾਂਤ ਅਤੇ ਬਾਣੀ ਮੈਂ ਇਹਨਾਂ ਦੀ ਪੜ੍ਹ ਕੇ ਇੱਥੇ ਤੱਕ ਪਹੁੰਚਿਆ। ਜਾਪਦਾ ਕਿ ਮਗਹਰ ਕਬੀਰ ਸਾਹਿਬ ਪਹਿਲੇ ਵੀ ਰਹੇ ਔਰ ਰੱਬੀ ਅਨੁਭਵ ਮਗਹਰ ਹੀ ਹੋਇਆ, ਕਿਉਂਕਿ ਬਾਣੀ ਦੇ ਵਿੱਚ ਉਹਨਾਂ ਐਸਾ ਕਿਹਾ, ਪਹਿਲੇ ਦਰਸ਼ਨ ਪਾਇਓ ਮਗਹਰ, ਪੁੰਨ ਕਾਂਸ਼ੀ ਵਸੈ ਆਈ। ਮੈਂ ਕਾਂਸ਼ੀ ਫਿਰ ਆ ਕੇ ਵਸਿਆ, ਮੈਨੂੰ ਦਰਸ਼ਨ ਪਰਮਾਤਮਾ ਦੇ ਮਗਹਰ ਵਿੱਚ ਹੋਏ ਨੇ। ਮਗਹਰ ਜਿਹੜਾ ਹੈ ਯੂਪੀ ਦਾ ਸ਼ਹਿਰ ਹੈ, ਗੋਰਖਪੁਰ ਤੋਂ ਨੇੜੇ ਹੀ ਹੈ। ਇਸ ਸ਼ਹਿਰ ਬਾਰੇ, ਨਗਰ ਬਾਰੇ ਕਿਹਾ ਕਿ ਇਹਨੂੰ ਸਰਾਪ ਹੈ, ਇਹਨੂੰ ਸਰਾਪ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਗਧੇ ਦੀ ਜੂਨ ਵਿੱਚ ਜਾਏਗਾ, ਅਤੇ ਕਾਂਸ਼ੀ ਨੂੰ ਵਾਰਾ ਕਿ ਜਿਹੜਾ ਮਰੇਗਾ ਕਾਂਸ਼ੀ ਵਿੱਚ ਮੁਕਤ ਹੋ ਜਾਏਗਾ। ਕਬੀਰ ਸਾਹਿਬ ਸਾਰੀ ਜ਼ਿੰਦਗੀ 'ਤੇ ਰਹੇ ਕਾਂਸ਼ੀ, ਅਤੇ ਜਦੋਂ ਆਖਰੀ ਦਿਨ ਜ਼ਿੰਦਗੀ ਦੇ ਆਏ ਉਸ ਵੇਲੇ ਚੱਲ ਕੇ ਆ ਗਏ ਮਗਹਰ, ਜਿਸ ਨੂੰ ਸਰਾਪ ਕਹਿੰਦੇ ਸਨ। ਕਹਿਣ ਲੱਗੇ ਚਲੋ ਉੱਥੇ ਚੱਲੀਏ। ਹੁਣ ਕਈਆਂ ਨਿਕਟ ਵਰਤੀਆਂ ਕਿਹਾ, ਮਹਾਰਾਜ ਮਰਨ ਲੱਗਾ ਛੱਡ ਕੇ ਬਜ਼ੁਰਗ ਨਹੀਂ ਕੋਈ ਇੱਥੇ ਆਉਂਦਾ, ਡਰਦਾ ਕਿ ਕਿਤੇ ਇੱਥੇ ਨਾ ਮਰ ਜਾਵਾਂ ਅਤੇ ਗਧੇ ਦੀ ਜੂਨ ਨਾ ਜਾਵਾਂ। ਉਹਨਾਂ ਨੇ ਕਿਹਾ, ਨਹੀਂ, ਤੁਹਾਨੂੰ ਮੈਂ ਵਿਸ਼ਵਾਸ ਦਵਾਉਂਦਾ, ਤੁਹਾਡਾ ਸਿਮਰਨ ਅਤੇ ਨਾਮ 'ਤੇ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਰੱਬ ਦਾ ਪਿਆਰਾ ਸਿਮਰਨ ਕਰਦਾ ਕਰਦਾ ਜਿੱਥੇ ਵੀ ਸਰੀਰ ਛੱਡੇਗਾ ਉਸ ਨਗਰ ਦੇ ਗਧੇ ਵੀ ਤਰ ਜਾਣਗੇ। ਕਿੰਨਾ ਸੁੰਦਰ ਬਚਨ ਹੈ। ਕਹਿੰਦੇ ਨੇ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸਹਿਣ ਤਰਾਈ। ਉਹ ਕਹਿੰਦੇ ਨੇ ਅਬ ਕਹੋ ਰਾਮ ਕਮਨ ਗਤ ਮੋਰੀ। ਕੈਸਾ ਉਹਨਾਂ ਵਿਅੰਗ ਕੀਤਾ, ਕਹਿੰਦੇ ਨੇ ਪਰਮਾਤਮਾ ਮੇਰੀ ਕੀ ਹਾਲਤ ਹੋਵੇਗੀ, ਕੀ ਮੇਰੀ ਮਤ ਮਾਰੀ ਗਈ। ਵਾਕਿਆ ਜਿਵੇਂ ਲੋਕ ਕਹਿੰਦੇ ਨੇ ਤਜੀਲੇ ਬਨਾਰਸ ਮਤ ਭਈ ਥੋਰੀ, ਸਕਲ ਜਨਮ ਸ਼ਿਵਪੁਰੀ ਗਵਾਇਆ, ਸਾਰਾ ਜਨਮ ਤੇ ਗਵਾਤਾ ਸ਼ਿਵਪੁਰੀ। ਕਾਂਸ਼ੀ ਮਰਤੀ ਬਾਰ ਮਗਹਰ ਉੱਠ ਆਇਆ, ਕਾਂਸ਼ੀ ਮਗਹਰ ਸੰਭਿਚਾਰੀ, ਪਰ ਮੈਂ ਤੇ ਕਾਂਸ਼ੀ ਤੇ ਮਗਹਰ ਦੀ ਧਰਤੀ ਨੂੰ ਬਰਾਬਰ ਸਮਝਿਆ। ਧਰਤੀ ਦਾ ਕੋਈ ਦੋਸ਼ ਨਹੀਂ, ਬੰਦੇ ਮਾੜੇ ਚੰਗੇ ਹੁੰਦੇ ਨੇ, ਧਰਤੀ ਤੇ ਇੱਕ ਹੈ। ਓਛੀ ਭਗਤ ਕੈਸੇ ਉਤਰ ਸਪਾਰੀ, ਭਗਤੀ ਜਿਸ ਦੀ ਓਛੀ ਹੈ ਊਣੀ ਹੈ, ਉਸ ਦਾ ਨਿਸਤਾਰਾ ਕਿਵੇਂ ਹੋਵੇਗਾ। ਕਹੋ ਗੁਰੂ ਗਜ ਸ਼ਿਵ ਸਭ ਕੋ ਜਾਣ, ਕਹਿੰਦੇ ਨੇ ਸ਼ਿਵ ਜੀ ਨੂੰ ਤੇ ਗਣੇਸ਼ ਨੂੰ ਪਤਾ ਨਹੀਂ ਕਿ ਕਬੀਰ ਰਾਮ ਰਾਮ ਕਰਦਾ ਮਰਿਆ, ਕਿਉਂ ਮੈਨੂੰ ਗਧਾ ਬਣਾਉਣਗੇ, ਰਾਮ ਰਾਮ ਕਰਦਾ ਗਧਾ ਬਣਦਾ। ਉਹ ਕਹਿੰਦੇ ਨੇ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ, ਮੋਵਾ ਕਬੀਰ ਰਮਤ ਸ੍ਰੀ ਰਾਮੇ। ਔਰ ਇਤਿਹਾਸ ਹੈ ਉਹਨਾਂ ਦਾ, ਉਹਨਾਂ ਨੇ ਸਰੀਰ ਆਪਣਾ ਉੱਥੇ ਹੀ ਛੱਡਿਆ, ਕਾਂਸ਼ੀ ਨਹੀਂ ਗਏ, ਮਗਰ ਸਰੀਰ ਛੱਡਿਆ। ਅੰਤਮ ਸਮਾਂ ਆਇਆ ਤੇ ਕਹਿਣ ਲੱਗੇ ਆ ਜਾਓ ਸਾਰੇ, ਮੇਰਾ ਵਿਆਹ ਹੋ ਰਿਹਾ। 120 ਸਾਲ ਦੀ ਉਮਰ, ਸਰੀਰ ਚੋਲਾ ਛੱਡ ਰਹੇ ਨੇ ਤੇ ਕਹਿੰਦੇ ਨੇ ਵਿਆਹ ਹੋ ਰਿਹਾ। ਇਸ ਵਿਆਹ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਵੀ ਕੀਤਾ ਹੈ, ਕਹਿੰਦੇ ਨੇ ਮੇਰਾ ਵੀ ਵਿਆਹ ਹੋ ਰਿਹਾ। ਕਿੱਥੇ? ਗਾਹਵੋ ਗਾਹਵੋ ਕਾਮਣੀ ਬਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ, ਮੇਰੇ ਘਰ 'ਚ ਪਰਮਾਤਮਾ ਵਿਆਹੁਣ ਵਾਸਤੇ ਆਇਆ। ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ ਜਾਂ ਸ਼ੋ ਮਿਲਿਆ ਤਾਂ ਜਾਣਿਆ, ਤਿਹੋਂ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਇਆ ਮਨ ਮਾਨਿਆ। ਆਪਣਾ ਕਾਰਜ ਆਪ ਸਵਾਰੈ, ਹੋਰਨ ਕਾਰਜ ਨਾ ਹੋਈ, ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਪੰਡਤ ਨਾਨਕ ਸਭਨਾ ਕਾ ਪਰ ਏਕੋ ਸੋਏ, ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ। ਗੁਰੂ ਨਾਨਕ ਦੇਵ ਜੀ ਦਾ ਸ਼ਬਦ, ਕਬੀਰ ਸਾਹਿਬ ਜੀ ਦਾ, ਤਨ ਰੈਣੀ ਮਨ ਪੁਨ ਰਪ ਕਰਹੁ ਪਾਂਚੋਂ ਤਤ ਬਰਾਤੀ, ਰਾਮ ਰਾਏ ਸਿਓ ਭਾਵਰ ਲੈ ਹੋ, ਪ੍ਰਭੂ ਨਾਲ ਮੈਂ ਫੇਰੇ ਲੈ ਰਿਹਾ। ਰਾਮ ਰਾਏ ਸਿਓ ਭਾਵਰ ਲੈ ਹੋ, ਆਤਮ ਤਹ ਰੰਗ ਰਾਤੀ, ਗਾਹਵੋ ਗਾਹਵੋ ਕਾਮਣੀ ਬਵੇਕ ਵਿਚਾਰ, ਹਮਰੇ ਗ੍ਰਹਿ ਆਇਆ ਜਗ ਜੀਵਨ ਪਥਾਰ, ਨਾਭ ਕਮਲ ਮੈਂ ਬੇਦੀ ਰਚ ਲੈ। ਨਾਭੀ ਤੋਂ ਜਿਹੜਾ ਸ਼ਬਦ ਉੱਠ ਰਹੇ ਹੈ, ਸਵਾਸ ਸਵਾਸ ਸਿਮਰਨ ਹੁਣ ਹੋ ਰਿਹਾ, ਇਹ ਮੈਂ ਬੇਦੀ ਰਚੀ ਹੈ। ਅਤੇ ਵੇਦ ਮੰਤਰ ਮੇਰੇ ਲਈ ਕਿਹੜਾ ਉਚਾਰਿਆ ਜਾ ਰਿਹਾ? ਪੰਡਿਤਾਂ ਦਾ ਨਹੀਂ, ਬ੍ਰਹਮ ਗਿਆਨ ਉਜਾਰਾ। ਰਾਮ ਰਾਏ ਸੋ ਦੂਲੋ ਭਾਇਓ, ਅਸ ਵੱਡ ਭਾਗ ਹਮਾਰਾ, ਰਾਮ ਰਾਏ ਵਰਗਾ ਦੂਲਾ ਮੈਨੂੰ ਮਿਲਿਆ, ਵੱਡੇ ਭਾਗ ਨੇ ਅਤੇ ਜਾਂਜੀ ਬਰਾਤੀ ਕਿਹੜੇ ਆਏ ਨੇ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤਤੀਸ ਉਜਾਨਾ, ਕਹੋ ਕਬੀਰ ਮੋਹ ਵਿਆਹ ਚੱਲੇ ਹੈ, ਪੁਰਖ ਏਕ ਭਗਵਾਨ। ਮੈਨੂੰ ਪਰਮਾਤਮਾ ਵਿਆਹ ਕੇ ਲੈ ਚੱਲੇ ਨੇ, ਔਰ ਮਗ ਹਰ ਤੋਂ ਹਰ ਕਾ ਸੰਤ ਮਰੇ ਹੜੰਬੈ, ਤਾਂ ਸਗਲੀ ਸੈਨ ਤਰਾਈ। ਵਿਦਿਆ ਦੀਆਂ ਵਿਚਾਰਾਂ ਵਾਲਿਆਂ ਨੂੰ ਕਿਹਾ, ਸਹਿਜ ਤੇ ਤੁਹਾਨੂੰ ਮਿਲਿਆ ਨਹੀਂ, ਰੱਬ ਤੇ ਮਿਲਿਆ ਨਹੀਂ, ਵਿਆਹ ਉਸ ਨਾਲ ਹੋਇਆ ਨਹੀਂ, ਪੜ੍ਹਦੇ ਰਹੋ ਵੇਦ। ਉਹ ਕਹਿੰਦੇ ਨੇ ਵੇਦ ਕਿਤੇ ਪੜ੍ਹਨ ਨਾਲੋਂ ਮੈਨੂੰ ਉਹ ਅਸਵਾਰ ਚੰਗਾ ਲੱਗਦਾ, ਘੋੜੇ 'ਤੇ ਚੜ੍ਹਨ ਵਾਲਾ ਨਹੀਂ, ਮਨ ਘੋੜੇ ਦੀ ਅਸਵਾਰੀ ਕਰਨ ਵਾਲਾ ਹੈ। ਤਾਂ ਬਿਲਕੁਲ ਠੀਕ ਹੈ, ਅਸਵਾਰੀ ਮਨ ਦੀ ਨਹੀਂ ਹੋਈ ਤਾਂ ਕੀ ਲਿਆ ਵੇਦ ਕਿਤੇ ਪੜ੍ਹ ਕੇ? ਇੱਕ ਐਸਾ ਪੜ੍ਹਿਆ ਲਿਖਿਆ ਚਤੁਰਵੇਦੀ ਖੱਟ ਸ਼ਾਸਤਰੀ, ਉਪਨਿਸ਼ਦਾਂ ਪੜ੍ਹਿਆ, ਸਿਮਰਤੀਆਂ ਜ਼ੁਬਾਨ 'ਤੇ ਰੱਖੀਆਂ, ਪੁਰਾਣ ਉਸ ਨੂੰ ਯਾਦ। ਐਸੇ ਬੰਦਿਆਂ ਦਾ ਚੁੱਪ ਕਰਕੇ ਬਹਿਣਾ ਬੜਾ ਮੁਸ਼ਕਲ, ਉਹਨਾਂ ਕੋਈ ਨਾ ਕੋਈ ਗੱਲ ਕਰੀ ਜਾਣੀ, ਨਾ ਵੀ ਲੋੜ ਹੋਵੇ ਤਾਂ ਵੀ ਬੋਲਣਾ। ਉਹ ਬਹਿ ਗਿਆ ਬੇੜੀ 'ਚ, ਮਲਾਹ ਨੂੰ ਕਹਿੰਦਾ ਪੜ੍ਹਿਆ, ਕਿਉਂਕਿ ਗੱਲ ਕਿਤੇ ਸ਼ੁਰੂ ਕਰਨੀ ਤਾਂ ਹੈ, ਪੜ੍ਹਿਆ। ਉਹ ਕਹਿਣ ਲੱਗਾ ਜੀ ਮੈਂ, ਅਸੀਂ ਖਾਨਦਾਨੀਆਂ ਅਨਪੜ੍ਹਾਂ, ਪੁਸ਼ਤ ਦਰ ਪੁਸ਼ਤ, ਨਾ ਪਿਓ ਪੜ੍ਹਿਆ, ਨਾ ਦਾਦਾ ਪੜ੍ਹਿਆ, ਨਾ ਪੜਦਾਦਾ ਪੜ੍ਹਿਆ। ਪਹਿਲੀ ਗੱਲ, ਸਾਨੂੰ ਚਿੱਠੀ ਕੋਈ ਨਹੀਂ ਆਉਂਦੀ, ਜੇ ਆਏ ਤਾਂ ਫਿਰ ਕਿਸੇ ਤੋਂ ਹੀ ਪੜ੍ਹਾਉਂਦੇ ਹਾਂ, ਕਈ ਪੁਸ਼ਤਾਂ ਤੋਂ। ਅਸੀਂ ਖਾਨਦਾਨੀਆਂ ਅਨਪੜ੍ਹ, ਇੱਥੇ ਹੀ ਦਰਿਆ ਦੇ ਕੰਢੇ ਜਨਮ ਹੋਇਆ, ਇੱਥੇ ਹੀ ਮਰ ਜਾਣਾ, ਮੈਂ ਨਹੀਂ ਪੜ੍ਹਿਆ। ਸੋਚ ਕੇ ਕਹਿਣ ਲੱਗਾ, ਅੱਠ ਆਨੇ ਤੇਰਾ ਜੀਵਨ ਬੇਕਾਰ ਚਲਾ ਗਿਆ, ਕਿਉਂਕਿ ਤੂੰ ਪੜ੍ਹਿਆ ਨਹੀਂ। ਕਹਿਣ ਲੱਗਾ ਜੀ ਚਲੋ, ਅੱਠ ਆਨੇ ਬਚ ਗਿਆ, ਇਹਦੇ ਨਾਲ ਹੀ ਗੁਜ਼ਾਰਾ ਕਰ ਲਵਾਂਗੇ। ਮੁਲਾ ਵੀ ਬੜਾ ਹੁਸ਼ਿਆਰ ਸੀ, ਐਸੇ ਬੰਦੇ ਰੋਜ਼ ਬੰਦਿਆਂ ਨਾਲ ਵਾਹ, ਕਈ ਆਉਂਦੇ ਜਾਂਦੇ ਨੇ। ਕਹਿਣ ਲੱਗਾ ਪੰਡਿਤ ਜੀ ਚਲੋ ਅੱਧੇ ਨਾਲ ਹੀ ਗੁਜ਼ਾਰਾ ਕਰ ਲਵਾਂਗੇ। ਕਹਿਣ ਲੱਗਾ ਅੱਗੋਂ ਪੜ੍ਹਨ ਦਾ ਇਰਾਦਾ ਹੈ ਹੀ? ਕਹਿਣ ਲੱਗਾ ਬਿਲਕੁਲ ਨਹੀਂ, ਟਾਈਮ ਹੀ ਕੋਈ ਨਹੀਂ। ਕਹਿਣ ਲੱਗਾ ਤੇਰਾ 12 ਆਨੇ ਜੀਵਨ ਬੇਕਾਰ ਚਲਾ ਗਏ, ਇੰਨੇ ਚਿਰ ਨੂੰ ਆ ਗਿਆ ਤੂਫਾਨ, ਬੇੜੀ ਲੱਗੀ ਡੋਲਣ ਡੁੱਬਣ ਤੇ। ਉਹ ਕਹਿਣ ਲੱਗਾ ਪੰਡਿਤ ਜੀ ਤਰਨਾ ਆਉਂਦਾ? ਕਹਿਣ ਲੱਗਾ ਬਿਲਕੁਲ ਨਹੀਂ। ਕਹਿਣ ਲੱਗਾ ਤੇਰਾ 16 ਆਨੇ ਜੀਵਨ ਬੇਕਾਰ ਗਿਆ, ਮੇਰਾ ਤੇ ਕਹਿ ਰਿਹਾ ਸਨ 8 ਆਨੇ ਗਿਆ, 12 ਆਨੇ ਗਿਆ, ਤੇਰਾ 16 ਆਨੇ ਬੇਕਾਰ ਗਿਆ। ਤੈਨੂੰ ਗੱਲਾਂ ਆਉਂਦੀਆਂ ਨੇ, ਤੈਨੂੰ ਤਰਨਾ ਨਹੀਂ ਆਉਂਦਾ, ਤਰਨਾ ਸਿੱਖ ਲੈਣਾ ਸੀ। ਇਹ ਕਬੀਰ ਸਾਹਿਬ ਤਰਨ ਦੀ ਗੱਲ ਦੱਸ ਰਹੇ ਨੇ, ਕਹਿੰਦੇ ਨੇ ਬਾਕੀ ਛੱਡ, ਵੇਦਾਂ ਦੀ ਪੰਡ ਰੱਖ ਦੇ, ਕਿਤਾਬਾਂ ਦੀ ਰੱਖ ਦੇ, ਇਹ ਰੱਖ ਭਾਰ ਜਿਹੜਾ ਸਿਰ 'ਤੇ ਚੁੱਕਿਆ ਹੋਇਆ ਤਰਨਾ ਸਿੱਖ। ਮਨ ਘੋੜਾ ਚਲਾਉਣਾ ਆਉਂਦਾ ਹੀ, ਉਹ ਕਹਿੰਦੇ ਨੇ ਵੇਦ ਪੜ੍ਹਨੇ 'ਤੇ ਆ ਗਏ, ਗ੍ਰੰਥਾਂ ਦਾ ਭਾਰ 'ਤੇ ਸਿਰ 'ਤੇ ਚੁੱਕ ਲਿਆ, ਮਨ ਕਾਬੂ ਵਿੱਚ ਹੈ। ਕਬੀਰ ਸਾਹਿਬ ਤੁਹਾਡਾ, ਉਹ ਕਹਿੰਦੇ ਨੇ ਹੈ, ਦੇ ਮੁਹਾਰ ਲਗਾਮ ਪਹਿਰਾਵੋ, ਸਗਲਤ ਜ਼ੀਨ ਗਗਨ ਦੌਰਾਵੋ, ਆਪਣੇ ਵਿਚਾਰ ਯਾ ਸਵਾਰੀ ਕੀਜੈ, ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਸਹਿਜ ਦੀਆਂ ਰਕਾਬਾਂ 'ਚ ਮੈਂ ਪੈਰ ਰੱਖੇ ਨੇ, ਵਿਚਾਰ 'ਤੇ ਮੈਂ ਸਵਾਰੀ ਕੀਤੀ, ਮਨ ਮੇਰਾ ਕਾਬੂ 'ਚ ਹੈ। ਮਨ ਨੂੰ ਮੈਂ ਰੋਜ਼ ਕਹਿੰਦਾ, ਚੱਲ ਰੇ ਬੈਕੁੰਠ ਤੁਝੇ ਲੈ ਤਾਰੂ, ਚੱਲ ਸਤ ਸੰਗ ਬੈਕੁੰਠ ਵਿੱਚ ਤੈਨੂੰ ਤਾਰੀਆਂ ਲਵਾਵਾਂ, ਚੱਲ ਸਰੋਵਰ ਵਿੱਚ ਲੈ ਚੱਲਾਂ, ਹੇਚੇ ਤਾਂ ਪ੍ਰੇਮ ਕੇ ਚਾਵਕ ਮਾਰੂ, ਅੜੀ ਕਰੇਗਾ ਤੇ ਮੈਂ ਪ੍ਰੇਮ ਦੇ ਚਾਵਕ ਮਾਰਾਂਗਾ। ਕਹਿਤ ਕਬੀਰ ਭਲੇ ਅਸਵਾਰਾ, ਉਹ ਅਸਵਾਰ ਚੰਗੇ ਨੇ, ਵੇਦ ਨਹੀਂ ਪੜ੍ਹੇ ਨਾ ਸਹੀ, ਪੁਰਾਣ ਨਹੀਂ ਆਉਂਦੇ ਕੋਈ ਗੱਲ ਨਹੀਂ, ਸਿਮਰਤੀਆਂ ਨਹੀਂ ਆਉਂਦੀਆਂ ਨਾ ਸਹੀ, ਵੇਦ ਕਿਤੇਬ ਤੇ ਰਹੇ ਨਿਰਾਰਾ, ਉਹ ਅਸਵਾਰ ਚੰਗੇ ਨੇ। ਮਨ 'ਤੇ ਅਸਵਾਰੀ 'ਤੇ ਕੀਤੀ, ਮਨ 'ਤੇ ਕਾਬੂ ਵਿੱਚ ਹੈ, ਮਨ ਕਾਬੂ ਹੋ ਜਾਏ। ਉਹ ਕਹਿੰਦੇ ਨੇ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੈ ਸਿੱਧ ਹੋਏ, ਆਪਣਾ ਕੰਮ ਹੋਰ ਕਿਸੇ ਨਾਲ ਨਹੀਂ, ਨਿਰਾ ਵਿਦਿਆ ਨਾਲ ਨਹੀਂ, ਮਨ ਨਾਲ ਹੈ, ਮਨ ਸਾਧਿਆਂ ਸਫਲਤਾ ਮਿਲਦੀ ਹੈ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨਸਾ ਮਿਲਿਓ ਨਾ ਕੋਏ। ਇਹ ਮਨ ਸ਼ਕਤੀ, ਹੁਣ ਮਨ ਦਾ ਸੁਭਾਵ ਦੱਸ ਰਿਹਾ, ਸਹਿਜ ਮਿਲੇਗੀ ਤਾਂ ਇਸ ਗੱਲ ਨੂੰ ਸਮਝੀਏ। ਕਹਿੰਦੇ ਨੇ ਮਾਇਆ ਨਾਲ ਜੁੜ ਕੇ ਮਨ ਮਾਇਆ ਹੀ ਹੋ ਜਾਂਦਾ, ਫਿਰ ਤਾਂ ਗੁਰਦੁਆਰੇ ਵੀ ਆਏ ਗੱਲਾਂ ਮਾਇਆ ਦੀਆਂ, ਦੁਕਾਨ 'ਤੇ ਮਾਇਆ ਦੀਆਂ, ਤੁਰਦੇ ਜਾਂਦੇ ਹਾਂ। ਇਹ ਮਨ ਸ਼ਕਤੀ ਸ਼ਕਤੀ ਬਣ ਗਿਆ, ਇਹ ਮਨ ਸੀਓ। ਇਹ ਮਨ ਅਸਲ ਵਿੱਚ ਬਰਫ਼ ਵਰਗਾ, ਪਾਣੀ 'ਚ ਪਾ ਦਿਓ ਪਾਣੀ ਬਣ ਕੇ, ਮਨ ਦਾ ਹਾਲਤ ਐਸੀ ਹੈ ਜਿੱਥੇ ਪਾ ਦਿਓ ਉੱਥੇ ਮਿਕਸ ਹੋ ਜਾਂਦਾ। ਸ਼ਕਤੀ 'ਚ ਸ਼ਕਤੀ ਸੀਓ, ਪਰਮਾਤਮਾ 'ਚ ਪਰਮਾਤਮਾ, ਫਿਰ ਰੱਬ ਦੀ ਗੱਲ ਹੀ ਕਰਦਾ, ਹੋਰ ਕੋਈ ਕਰਦਾ ਨਹੀਂ। ਜੇ ਤਨ ਨਾਲ ਜੁੜ ਜਾ ਫਿਰ ਤਨ ਤੋਂ ਅੱਗੇ ਨਹੀਂ ਜਾਂਦਾ। ਇਹ ਮਨ ਪੰਜ ਤੱਤ ਕੋ ਜੀਓ, ਫਿਰ ਪੰਜਾਂ ਤੱਤਾਂ ਦਾ ਅਜੀਬ, ਇਸ ਦੀ ਗੱਲ ਇਸ ਤੋਂ ਅੱਗੇ ਨਹੀਂ। ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤੇ ਕਹੇ, ਸੁਰਤ ਉੱਚੀ ਹੋ ਜਾਏ, ਸਹਿਜ ਮਿਲ ਜਾਏ। ਸਹਿਜ ਦੇ ਸੰਬੰਧ ਵਿੱਚ ਇੱਕ ਬਚਨ ਹੋ, ਸਹਿਜ ਸਾਡੇ ਕੋਲ ਸਾਰਿਆਂ ਕੋਲ ਹੈ, ਪਰ ਪਤਾ ਸਭ ਨੂੰ ਨਹੀਂ। ਸਹਿਜ ਉਹ ਹੈ ਜਿਸ ਵਿੱਚ 24 ਘੰਟੇ ਰਹਿ ਸਕੋ, 8 ਪੈਰ ਰਹਿ ਸਕੋ। ਜੋ ਤੁਸੀਂ ਸਦਾ ਨਹੀਂ ਨਾ ਰਹਿ ਸਕਦੇ, ਤੁਹਾਡਾ ਸੁਭਾਵ ਨਹੀਂ, ਉਹ ਬਾਹਰੋਂ ਮੈਲ ਲੱਗੀ, ਉਹ ਆਦਤਾਂ ਬਣੀਆਂ ਨੇ। ਮਸਲਨ ਇੰਝ ਸਮਝੋ, ਮੱਛੀ 24 ਘੰਟੇ ਪਾਣੀ 'ਚ ਰਹਿ ਸਕਦੀ ਹੈ, ਉਸਦਾ ਸਹਿਜ ਹੈ, 24 ਘੰਟੇ ਪਾਣੀ 'ਚ ਰਹਿ ਸਕਦੀ। ਇੱਕ ਬੰਦਾ ਕਹਿੰਦਾ ਜੀ ਮੈਨੂੰ ਗੁੱਸਾ ਆਉਂਦਾ, ਕ੍ਰੋਧ ਆਉਂਦਾ ਬਹੁਤ, 24 ਘੰਟੇ ਕ੍ਰੋਧ ਕਰ ਸਕਦਾ, ਵੈਸੇ ਵੇਖਣਾ ਪ੍ਰਯੋਗ ਕਰਕੇ ਬੜਾ ਵੀ ਗੁੱਸੇ ਵਾਲਾ, ਉਹਦੇ ਕੋਲ ਬਹਿ ਜਾਓ, ਉਹਨੂੰ ਆਖੋ ਘੰਟਾ ਕੁ ਲਗਾਤਾਰ ਕ੍ਰੋਧ ਕਰ, ਪਹਿਲੀ ਤਾਂ ਗੱਲ ਉਹ ਸ਼ਰਮਸਾਰ ਹੋ ਜਾਏਗਾ, ਉਹ ਆਖੇਗਾ ਆਉਂਦਾ ਕੋਈ ਇੰਝ ਥੋੜ੍ਹਾ ਕੀਤਾ ਜਾਂਦਾ, ਅਤੇ ਜੇ ਹੈ ਤੇਰੇ ਕੋਲ ਤਾਂ ਕਰਕੇ ਵਿਖਾ, ਅਤੇ ਗੁੱਸਾ ਕੀ ਹੈ, ਘੰਟਾ ਲੈ ਮੈਂ ਘੜੀ ਵੇਖਣਾ ਅਤੇ ਤੂੰ ਘੰਟਾ ਕ੍ਰੋਧ ਕਰ, ਤੂੰ 2 ਘੰਟੇ ਕ੍ਰੋਧ ਕਰ, 2 ਘੰਟੇ ਤਾਂ ਕਿਤੇ ਰਹਿ ਗਿਆ। ਮੈਂ 2 ਭੈਣਾਂ ਨੂੰ ਇੱਕ ਵਾਰੀ ਦੀਵਾਰ ਸੀ ਵਿੱਚ ਲੜਦੀਆਂ ਵੇਖਿਆ ਸੀ, 10 ਮਿੰਟ ਬਾਅਦ ਦੋਵੇਂ ਸਿਰ ਬੰਨ ਕੇ ਬਹਿ ਗਈਆਂ, ਉਹ ਕਹੇ ਮੇਰਾ ਸਿਰ ਦੁਖਣ ਲੱਗ ਪਿਆ, ਉਹ ਕਹੇ ਮੇਰਾ ਦੁਖਣ ਲੱਗ ਪਿਆ। ਮੈਂ ਆਖਿਆ ਦੁਖੇਗਾ ਸਭ ਦਾ ਹੀ ਦੁਖੇਗਾ, ਕ੍ਰੋਧ ਜਿਹੜਾ ਕਰੇਗਾ 10 ਮਿੰਟ ਕਰਕੇ ਵੇਖੋ, ਜੇ ਹੋ ਗਿਆ ਤਾਂ ਸਿਰ ਬੰਨਣਾ ਪਵੇਗਾ। ਇਹ ਸਾਡਾ ਸਹਿਜ ਨਹੀਂ, ਬਾਹਰੋਂ ਲੱਗੀ ਮਹਿਲ ਹੈ, ਮੋਹ ਸਾਡਾ ਸਹਿਜ ਨਹੀਂ, ਹੰਕਾਰ ਸਹਿਜ ਨਹੀਂ। ਪ੍ਰੇਮੀ ਤੁਸੀਂ 24 ਘੰਟੇ ਰਹਿ ਸਕਦੇ ਹੋ, ਪ੍ਰੇਮ ਸਾਡਾ ਸੁਭਾਵ ਹੈ, ਦਿਆਲੂ 24 ਘੰਟੇ ਰਹਿ ਸਕਦੇ ਹੋ, ਸ਼ਾਂਤ 24 ਘੰਟੇ ਰਹਿ ਸਕਦੇ ਹੋ, ਅਸ਼ਾਂਤ ਨਹੀਂ, ਪਰੇਸ਼ਾਨ ਨਹੀਂ ਰਹਿ ਸਕਦੇ। ਬੰਦਾ ਜਿਉਂ ਜਿਉਂ ਇੱਕ ਸਵੱਟੀ ਨਾਲ ਲੱਭੇਗਾ, ਤੂੰ ਪਰਮਾਤਮ ਤਵ ਸੁਭਾਵ ਵਿੱਚ 8 ਪੈਰ ਰਹਿ ਸਕਣਾ, ਤੂੰ ਹੈ ਹੀ ਰੱਬ ਰੂਪ। ਕਹੋ ਕਬੀਰ ਰਾਮ ਕੀ ਅੰਸ਼। ਜਿਸ ਦਿਨ ਕਿਸੇ ਨੂੰ ਸੁਭਾਅ ਮਿਲ ਜਾਂਦਾ, ਉਹ ਕਹਿੰਦਾ ਹੱਦ ਹੋ ਗਈ, ਮੈਂ ਤੇ ਬਾਦਸ਼ਾਹਾਂ ਦਾ ਬਾਦਸ਼ਾਹ, ਐਵੇਂ ਭਿਖਾਰੀ ਬਣਿਆ ਪਿਆ, ਮੈਂ ਆਪਣਾ ਸਹਿਜ ਗਵਾ ਬੈਠਾ ਉਹ ਸਹਿਜ ਲੱਭਾਂ, ਬਸ ਇਹ ਬੰਦਗੀ ਕਰਕੇ ਸਹਿਜ ਲੱਭਣਾ। ਮੇਰਾ ਸਹਿਜ ਕੀ ਹੈ ਜਿੱਥੇ ਮੈਂ ਹਰ ਵੇਲੇ ਰਹਿ ਸਕਣਾ, ਟਿਕ ਸਕਣਾ? ਕਹਿੰਦੇ ਨੇ ਉਹ ਸਹਿਜ ਜੇ ਉਹ ਨਹੀਂ ਮਿਲਿਆ ਤੇ ਪੜ੍ਹਨ ਸੁਣਨ ਦਾ ਕੀ ਫਾਇਦਾ ਹੋਇਆ? ਪੜ੍ਹੇ ਸੁਣੇ ਕਿਆ ਹੋਈ? ਜੋ ਸਹਿਜ ਨਾ ਮਿਲਿਓ ਸੋਈ। ਤੇ ਉਹ ਮਿਲਦਾ ਕਿਵੇਂ ਹੈ? ਜਪ ਨਾਲ। ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੈ ਬਾਰੰਬਾਰਾ ਰਹਾਉ। ਅੰਧਿਆਰੇ ਦੀਪਕ ਚਾਹੀਏ। ਹੁਣ ਇੱਕ ਗੁਰ ਦਿੱਤਾ, ਕਮਰੇ ਦੇ ਵਿੱਚ ਹਨੇਰਾ, ਲਾਈਟ ਬੰਦ ਹੈ, ਅਤੇ ਹੁਣ ਕੋਈ ਆ ਕੇ ਹਿੰਦੂ ਆ ਜਾ ਉਹਨੂੰ ਆਖੀਏ ਵੇਦ ਪੜ੍ਹ ਚਾਨਣ ਕਰ ਦੇ, ਵੇਦ ਪੜ੍ਹ ਚਾਨਣ ਕਰ। ਉਹ ਆਖੇਗਾ ਜੀ ਪਹਿਲੇ ਦੀਵਾ ਜਗਾਓ, ਮੈਂ ਤਾਂ ਪੜ੍ਹਾਂ, ਪੜ੍ਹਾਂ ਕਾਹਦੇ ਨਾਲ? ਪ੍ਰਕਾਸ਼ ਚਾਹੀਦਾ। ਇਹੋ ਹਾਲ ਕੁਰਾਨ ਦੀ ਹੋਵੇਗੀ, ਇਹੋ ਸਾਡੀ ਹੋਵੇਗੀ। ਕੋਈ ਵੀ ਧਾਰਮਿਕ ਗ੍ਰੰਥ ਪੜ੍ਹਨ ਵਾਸਤੇ ਸਾਨੂੰ ਪ੍ਰਕਾਸ਼ ਚਾਹੀਦਾ, ਚਾਨਣ ਚਾਹੀਦਾ। ਇਹਦਾ ਭਾਵ ਅੰਧਕਾਰ ਵਿੱਚ ਦੀਵਾ ਚਾਹੀਦਾ। ਉਹ ਕਹਿੰਦੇ ਨੇ ਅੰਦਰ ਦੇ ਅੰਧਕਾਰ ਵਾਸਤੇ ਵੀ ਦੀਵਾ ਚਾਹੀਦਾ। ਤੈਨੂੰ ਨਿਰਾ ਪੜ੍ਹਨਾ ਪਾਠ ਨਹੀਂ ਕੰਮ ਆਏਗਾ, ਉੱਥੇ ਤੇ ਅਧਿਆਤਮਿਕ ਰੌਸ਼ਨੀ ਕੰਮ ਆਏਗੀ, ਪ੍ਰਕਾਸ਼ ਕੰਮ ਆਏਗਾ। ਕਿ ਸ਼ਬਦ ਤੇਰੇ ਵਾਸਤੇ ਦੀਵਾ ਹੈ, ਜੇ ਤੇ ਸ਼ਬਦ ਅੱਖਰ ਹੀ ਨੇ, ਮੈਨੂੰ ਖਿਮਾ ਕਰਨਾ। ਪੜ੍ਹਨਾ ਸ਼ੁਰੂ ਕੀਤਾ ਇੱਕ ਸੱਜਣ ਨੇ, ਨਿਤਨੇਮ ਸ਼ੁਰੂ ਕੀਤਾ, ਜੈਸਾ ਪਹਿਲੋਂ ਸੀ ਪੜ੍ਹਨ ਤੋਂ ਬਾਅਦ ਵੀ ਉਹੋ ਕੁਛ ਹੀ, ਉਹੋ ਜਿਹਾ ਉੱਠ ਪਿਆ। ਰੋਜ਼ਾਨਾ ਬੈਠਦਾ, ਜੈਸਾ ਬੈਠਿਆ ਉਸੇ ਤਰ੍ਹਾਂ ਦਾ ਉੱਠ ਪਿਆ। ਫਿਰ ਕਬੀਰ ਸਾਹਿਬ ਜ਼ਰੂਰ ਕਹਿਣਗੇ, ਉਹ ਕਹਿਣਗੇ ਜ਼ਿੰਦਗੀ ਲੱਗ ਗਈ ਪੜ੍ਹਦੇ ਹਾਂ ਅਤੇ ਤੈਨੂੰ ਮਿਲਿਆ ਕਿ ਕੋਈ ਪ੍ਰਕਾਸ਼ ਮਿਲਿਆ? ਸ਼ਬਦ ਵਿੱਚ ਪ੍ਰਕਾਸ਼ ਤਾਂ ਹੈ, ਸੱਚ ਹੈ ਹੈ, ਪਰ ਬੰਦਾ ਪ੍ਰਕਾਸ਼ ਚਾਹੁੰਦਾ ਹੀ ਨਹੀਂ। ਇੱਥੇ ਚਾਹੁੰਦਾ ਹੈ ਕਿ ਮੈਂ ਅੱਖਰ ਗਿਣ ਜਾਵਾਂ ਲੋਕ ਲਾਚ, ਬੇਵੇਂ ਲੋਕੀ ਚਾਹੁੰਦੇ ਨੇ ਮੈਂ ਉਸੇ ਤਰ੍ਹਾਂ ਕਰੀ ਜਾਵਾਂ। ਨਹੀਂ, ਲੋਕਾਂ ਦਾ ਨਹੀਂ, ਇੱਥੇ ਮਸਲਾ ਹੀ ਆਪਣਾ ਹੈ। ਧਰਮ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ, ਸਿੱਧਾ ਤੇਰਾ। ਆਪਣੇ ਪ੍ਰਤੀ ਸੱਚੇ ਹੋਣਾ, ਮੈਨੂੰ ਕਿ ਮਿਲਿਆ? ਹੁਣ ਸਾਰੇ ਲੋਕੀ ਆਖੀ ਜਾਣ ਬੜੇ ਮਹਾਂਪੁਰਖ, ਬੜੇ ਸ਼ਾਂਤ, ਜੇ ਮੈਂ ਅੰਦਰੋਂ ਕਲਪਣਾ ਪਿਆ ਤਾਂ ਮੈਂ ਲੋਕਾਂ ਦਾ ਆਖਿਆ ਮੰਨਾਂਗਾ ਜਾਂ ਆਪਣਾ ਮੰਨਾਂਗਾ? ਇੱਕ ਮਰੀਜ਼ ਨੇ ਬੜੀ ਸੁੰਦਰ ਗੱਲ ਕਹੀ। ਉਹ ਕਹਿਣ ਲੱਗਾ 20 ਡਾਕਟਰਾਂ ਨੂੰ ਵਿਖਾ ਬੈਠਾ, ਸਾਰੇ ਹੀ ਕਹਿੰਦੇ ਨੇ ਤੂੰ ਬਿਲਕੁਲ ਠੀਕ ਹੈ, ਭੈ ਮਰਨੋ ਹਾਕਾ ਮੈਂ ਹੋਇਆ, ਮੈਂ ਅੰਦਰੋਂ ਠੀਕ ਨਹੀਂ, ਮੈਂ ਇਹਨਾਂ ਦੀ ਮੰਨਾਂ ਕਿ ਆਪਣੀ ਮੰਨਾਂ? ਮੈਂ ਠੀਕ ਨਹੀਂ, ਮੇਰੀ ਤਸੱਲੀ ਨਹੀਂ। ਧਰਮ ਕਹਿੰਦਾ ਬਾਕੀ ਡਾਕਟਰਾਂ ਦੀ ਛੱਡ, ਕੀ ਕਹਿੰਦੇ ਨੇ? ਤੂੰ ਠੀਕ ਹੈ, ਸੱਚ ਦੱਸ, ਤੂੰ ਸ਼ਾਂਤ ਹੈ, ਤੂੰ ਅੰਦਰੋਂ ਜੁੜਿਆ ਹੋਇਆ, ਅੰਦਰੋਂ ਆਨੰਦ ਆਇਆ। ਜੇ ਨਹੀਂ ਆਇਆ ਮਤ ਸਮਝੇ, ਭੁਲੇਖੇ ਵਿੱਚ ਪੈ ਜਾਏ ਕਿ ਬਾਕੀ ਜੋ ਕਰਦੇ ਨੇ ਮੈਂ ਕਰਕੇ ਬੜਾ ਆਨੰਦਿਤ ਹੋ ਜਾਵਾਂਗਾ। ਨਹੀਂ, ਧਰਮ ਕਹਿੰਦਾ ਆਪਣੇ ਆਪ ਵੱਲ ਵੇਖ, ਆਪ ਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ ਆਪਣੇ ਆਪ ਵੱਲ ਵੇਖ। ਇਹ ਤੇ ਆਪਣੇ ਆਪੇ ਦੀ ਖੋਜ ਹੈ। ਜੇ ਤੈਨੂੰ ਸ਼ਬਦ ਦਾ ਦੀਪਕ ਨਹੀਂ ਮਿਲਿਆ, ਰੌਸ਼ਨੀ ਨਹੀਂ ਤੇਰੇ ਵਾਸਤੇ ਵਿਦਿਆ ਬਣੀ, ਤੇ ਫਿਰ ਤੂੰ ਭੁਲੇਖੇ ਵਿੱਚ ਹੈ। ਅੰਧਿਆਰੇ ਦੀਪਕ ਚਾਹੀਏ, ਅੰਧਕਾਰ ਵਿੱਚ ਦੀਵਾ ਚਾਹੀਦਾ ਸੀ। ਗੁਰੂ ਹੈ ਹੀ ਦੀਵਾ, ਗੁਰੂ ਹੈ ਹੀ ਇੱਕ ਪ੍ਰਕਾਸ਼, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਾਲੀ ਉਦਰੀ ਇੱਕ ਨਾਮ ਧਰਮ। ਸਤਿਗੁਰ ਸ਼ਬਦ ਉਜਾਰੋ ਦੀਪਾ, ਇਸੇ ਸ਼ਬਦ ਦਾ ਉਜਾਰਾ ਹੁੰਦਾ ਤੇ ਪਰਮਾਤਮਾ ਮੰਦਰ ਵਿੱਚ ਆਉਂਦਾ। ਮੰਦਰ ਮੇਰਾ ਸ਼ਬਦ ਉਜਾਰਾ, ਅਣਦ ਬਨੋਦੀ ਖਸਮ ਹਮਾਰਾ, ਮਸਤਕ ਭਾਗ ਮੈਂ ਫਿਰ ਘਰ ਆਇਆ, ਫਿਰ ਸੁਹਾਗ ਨਾਨਕ ਜਨ ਪਾਇਆ। ਅੰਧਿਆਰੇ ਦੀਪਕ ਚਾਹੀਏ, ਹਨੇਰੇ ਵਿੱਚ ਦੀਵਾ ਚਾਹੀਦਾ। ਇੱਕ ਬਸਤ ਅਗੋਚਰ ਲਈਏ, ਉਹ ਨਾਮ ਵਸਤੂ ਜੋ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ, ਉਸ ਦੀ ਪ੍ਰਾਪਤੀ ਹੁੰਦੀ ਹੈ, ਉਹ ਲੱਭ ਜਾਂਦੀ ਹੈ। ਬਸਤ ਅਗੋਚਰ ਪਾਈ, ਜਿਸ ਦਿਨ ਉਹ ਨਾਮ ਵਸਤੂ ਪਾ ਲਈ, ਪ੍ਰਾਪਤੀ ਹੋ ਗਈ, ਹੈਰਾਨ ਹੋ ਜਾਈਦਾ ਘੱਟ ਦੀਪਕ ਰਹਿਆ ਸਮਾਈ। ਹਿਰਦੇ ਵਿੱਚ ਇੱਕ ਦੀਵਾ ਜਗਦਾ ਪਿਆ, ਨਾਮ ਦਾ ਦੀਵਾ। ਇਸੇ ਦੀਵੇ ਲਈ ਕਿਹਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਨਾਮ ਦਾ ਦੀਵਾ ਜਗ ਪਿਆ, ਹੁਣ ਇਹ ਦੀਵਾ ਬਣ ਗਿਆ। ਮੈਂ ਨਾਮ ਜਪਦਾ ਹਾਂ, ਮੇਰੇ ਦੁੱਖ ਮੁੱਕਦੇ ਨੇ। ਦੀਵਾ ਜਗਦਾ ਤੇ ਤੇਲ ਸੜਦਾ ਜਾਂਦਾ, ਕੋਈ ਨਾ ਕੋਈ ਈਂਧਨ ਤੇ ਪਾਉਣਾ ਹੀ ਪਵੇਗਾ, ਭਾਵੇਂ ਬਿਜਲੀ ਸੜ ਰਹੀ ਹੈ, ਭਾਵੇਂ ਤੇਲ ਸੜ ਰਿਹਾ ਹੈ, ਜਾਂ ਕੋਈ ਗੈਸ ਸਾੜਦਾ, ਕੋਈ ਪੈਟਰੋਲ ਸਾੜ ਕੇ, ਕਿਸੇ ਤਰ੍ਹਾਂ ਵੀ ਰੋਸ਼ਨੀ ਮਿੱਟੀ ਦਾ ਤੇਲ ਬਾਲਦੇ ਸਾਂ, ਸਰੋਂ ਦਾ ਬਾਲੋ, ਈਂਧਨ ਤੇ ਬਲੇਗਾ। ਜਿਉਂ ਜਿਉਂ ਮੈਂ ਨਾਮ ਦਾ ਦੀਵਾ ਜਗਾਇਆ, ਮੇਰਾ ਤੇਲ ਕਿਹੜਾ ਸੜਿਆ? ਦੁੱਖਾਂ ਦਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ, ਤੇਲ ਉਸ ਦੀਵੇ ਵਿੱਚ ਪਾਇਆ ਦੁੱਖਾਂ ਦਾ ਤੇਲ, ਉਹਨ ਚਾਨਣ ਉਹ ਸੁੱਖ ਆ, ਉਸ ਪ੍ਰਕਾਸ਼ ਨੇ ਉਹ ਤੇਲ ਮੁਕਾ ਦਿੱਤਾ ਦੁੱਖਾਂ ਦਾ। ਚੂਕਾ ਜਮ ਸਿਉਂ ਮੇਲ, ਜਮ ਨਾਲ ਮੇਲ ਚੁੱਕ ਗਿਆ, ਹੁਣ ਜਮ ਨਾਲ ਮੇਲ ਨਹੀਂ ਹੋਵੇਗਾ। ਬਸਤੇ ਅਗੋਚਰ ਪਾਈ, ਘੱਟ ਦੀਪਕ ਰਹਿ ਸਮਾਈ, ਹਿਰਦੇ ਵਿੱਚ ਇਹ ਦੀਵਾ ਸਮਾ ਰਿਹਾ, ਮੈਂ ਤੇ ਉਹ ਦੀਵਾ ਇੱਕ ਹੋ ਗਏ ਹਾਂ। ਕਹੇ ਕਬੀਰ ਅਬ ਜਾਣੇ ਆ, ਕਬੀਰ ਸਾਹਿਬ ਕਹਿੰਦੇ ਨੇ ਹੁਣ ਜਾਣੇ ਆ, ਹੁਣ ਸਮਝ ਆਈ ਹੈ। ਕਹੇ ਕਬੀਰ ਅਬ ਜਾਣੇ ਆ, ਜਬ ਜਾਣੇ ਆ ਤਾਂ ਮਨ ਮਾਨੇ ਹੈ, ਤੇ ਠੀਕ ਜਾਣੇ ਆ ਤੇ ਮਨ ਤਾਂ ਮਾਨੇ ਆ। ਆਪਣਾ ਅਨੁਭਵ ਨਾ ਜਦੋਂ ਤੱਕ ਹੋਏ ਮਨ ਮੰਨਦਾ ਨਹੀਂ, ਕਿਸੇ ਸ਼ਹਿਰ ਦੀਆਂ ਕੋਈ ਗੱਲਾਂ ਸੁਣਾਵੇ, ਪਰ ਜਿਸ ਵੇਲੇ ਤੁਸੀਂ ਹੋ ਕੇ ਆਓਗੇ ਨਾ ਉੱਥੋਂ, ਫਿਰ ਕੋਈ ਸੁਣਾਏਗਾ, ਜਾਂ ਕਿਤੋਂ ਪੜ੍ਹੋਗੇ ਫਿਰ ਪਤਾ ਲੱਗੇਗਾ, ਹੁਣ ਆਨੰਦ ਹੈ, ਹੁਣ ਸਮਝ ਆਈ ਹੈ। ਜਿਸ ਦਿਨ ਉਸ ਦੇਸ਼ ਵਿੱਚੋਂ ਕੋਈ ਹੋ ਆਉਂਦਾ, ਉਸ ਦਿਨ ਤੋਂ ਬਾਅਦ ਜਦੋਂ ਕੋਈ ਬਾਣੀ ਪੜ੍ਹਦਾ, ਕੋਈ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ, ਫਿਰ ਕਹਿੰਦਾ ਵਾਕਿਆ ਆਹ ਠੀਕ ਲਿਖਿਆ, ਇਹ ਉੱਥੇ ਹੈ, ਇਹ ਉੱਥੇ ਹੈ, ਇਹ ਉੱਥੇ ਹੈ, ਮੇਰੀ ਸੁਣੀ ਸੁਣਾਈ ਨਾਲ ਨਹੀਂ। ਸਿੱਖ ਪੰਥ ਦੇ ਇੱਕ ਮਹਾਨ ਵਿਦਵਾਨ ਬੁਲਾਰੇ ਹੋਏ ਨੇ, ਉਹਨਾਂ ਦੀਆਂ ਲਿਖੀਆਂ ਪੁਸਤਕਾਂ ਵੀ ਮਿਲਦੀਆਂ ਨੇ, ਪ੍ਰਿੰਸੀਪਲ ਗੰਗਾ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ, ਇਹਨਾਂ ਦੇ ਪੜ੍ਹਾਏ ਬੜੇ ਚੰਗੇ ਚੰਗੇ ਵਿਦਵਾਨ ਹੋਏ। ਸ਼ਿਮਲੇ ਦੇ ਵਿੱਚ ਦੀਵਾਨ ਸੀ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਆਏ ਸਨ, ਬੜੇ ਕਮਾਈ ਵਾਲੇ ਪੁਰਸ਼ ਸਨ। ਪ੍ਰਿੰਸੀਪਲ ਸਾਹਿਬ ਨੇ ਕਥਾ ਕੀਤੀ, ਸ਼ਬਦ ਦੀ ਆ ਗਈ, ਸੱਚਖੰਡ ਦੀ ਵਿਆਖਿਆ ਕੀਤੀ, ਉੱਠੇ ਤੇ ਉਹਨਾਂ ਗੱਲ ਨਾਲ ਲਾ ਲਿਆ। ਕਹਿਣ ਲੱਗੇ ਗੰਗਾ ਸਿੰਘ ਹੈ ਤੇ ਇਸੇ ਤਰ੍ਹਾਂ ਹੀ ਜੋ ਤੂੰ ਸੁਣਾਇਆ, ਇਹੋ ਕੁਛ ਹੈ ਵੇਖਿਆ, ਪਰ ਮੈਂ ਕਹਿ ਨਹੀਂ ਸਕਦਾ, ਤੂੰ ਕਹਿ ਕਿਵੇਂ ਦਿੱਤਾ, ਤੂੰ ਕਹਿ ਦਿੱਤਾ ਪਰ ਮੈਂ ਕਹਿ ਨਹੀਂ ਸਕਦਾ, ਹੈ ਇਸੇ ਤਰ੍ਹਾਂ ਸੱਚ ਦੱਸ। ਬੜੇ ਚੰਗੇ ਸੱਚੇ ਪੁਰਸ਼ ਸਨ। ਕਹਿਣ ਲੱਗੇ ਗੱਲ ਅਸਲ ਇਹ ਹੈ, ਤੁਸੀਂ ਵੇਖਿਆ ਅਤੇ ਜਿਨ੍ਹਾਂ ਦਾ ਪੜ੍ਹਿਆ ਮੈਂ ਸੁਣਾਇਆ ਉਹਨਾਂ ਵੀ ਵੇਖਿਆ, ਸਤਿਗੁਰਾਂ ਨੇ ਵੇਖਿਆ, ਸਤਿਗੁਰੂ ਦੀ ਬਾਣੀ ਮੈਂ ਸੁਣਾਈ ਹੈ, ਉਹਨਾਂ ਨੇ ਵੇਖਿਆ ਅਤੇ ਮੈਂ ਸੁਣਾ ਦਿੱਤੀ, ਉਹ ਗੱਲ ਤੁਹਾਡੀ ਰਲ ਗਈ ਹੈ ਅਤੇ ਸੱਚ ਜੇ ਮੈਂ ਅਜੇ ਤਾਂ ਕੁਛ ਨਹੀਂ ਵੇਖਿਆ, ਮੈਂ ਨਹੀਂ ਵੇਖਿਆ, ਤੁਸੀਂ ਵੇਖਿਆ ਅਤੇ ਜਿਨ੍ਹਾਂ ਵੇਖਿਆ ਸੀ ਉਹਨਾਂ ਦੀ ਬਾਣੀ ਮੈਂ ਸੁਣਾ ਦਿੱਤੀ ਹੈ, ਬਸ ਮੈਂ ਤਾਂ ਸੁਣਾਉਣ ਵਾਲਾ ਅਤੇ ਤੁਹਾਡਾ ਤਾਲਮੇਲ ਆਪਸ ਵਿੱਚ ਬਣ ਗਿਆ, ਕਿਉਂਕਿ ਸ਼ਹਿਰ ਵੇਖਿਆ। ਮੈਂ ਤੁਹਾਨੂੰ ਬੇਨਤੀ ਕਰਾਂ, ਤੁਹਾਡੇ ਵਿੱਚੋਂ ਵੀ ਜਿੰਨਾ ਸੱਚਖੰਡ ਵੇਖਿਆ ਉਹ ਸ਼ਹਿਰ ਵੇਖਿਆ ਨਾ, ਜਦੋਂ ਤੁਸੀਂ ਇਹ ਬਾਣੀ ਉਸ ਤੋਂ ਬਾਅਦ ਪੜ੍ਹੋਗੇ ਨਾ, ਇੱਕ ਇੱਕ ਪੰਕਤੀ ਪੜ੍ਹੋਗੇ, ਬੰਦਾ ਹੈਰਾਨ ਹੋ ਜਾਏਗਾ, ਹੱਦ ਹੋ ਗਈ ਹੈ ਸ਼ਹਿਰ, ਵਾਕਈ ਇੱਥੇ ਕੀ ਚੀਜ਼ ਆਉਂਦੀ, ਇੱਥੇ ਕੀ ਆਉਂਦੀ ਹੈ, ਇੱਥੇ ਇਹ ਆਉਂਦੀ ਹੈ। ਜਦੋਂ ਕੋਈ ਫਿਰ ਪੜ੍ਹਦਾ ਸੱਚ ਖੰਡ ਵਸੈ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਉੱਥੇ ਹੋ ਕੇ ਰਿਹਾ ਜਿਵ ਜਿਵ ਹੁਕਮ, ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਕਹਿਣਾ ਔਖਾ ਨਾਨਕ ਕਥਣਾ ਕਰੜਾ ਸਾਰ। ਇਹ ਤੇ ਲੋਹਾ ਚਬਾਉਣ ਵਾਲੀ ਗੱਲ ਹੈ, ਆਖਿਆ ਨਹੀਂ ਜਾਂਦਾ। ਰੱਬ ਦੇ ਪਿਆਰੇ ਇਹੋ ਕਿਹਾ, ਉਹ ਕਹਿੰਦੇ ਨੇ ਮਨ ਆਪਣਾ ਗਿਆ ਜੇ ਹੁਣ ਮਨ, ਹੁਣ ਮੈਨੂੰ ਲੋਕ ਪੁੱਛਦੇ ਨੇ ਦੱਸ ਕੀ ਹੈ, ਦੱਸ ਕੀ ਹੈ, ਮੈਂ ਉਹਨਾਂ ਨੂੰ ਕਹਿਣਾ ਤੁਸੀਂ ਗੱਲਾਂ ਨਾਲ ਹੀ ਗੁਜ਼ਾਰਾ ਕਰ ਲੈਣਾ, ਮੈਂ ਨਹੀਂ ਦੱਸਾਂਗਾ, ਮੈਂ ਤੁਹਾਨੂੰ ਇਹ ਕਹਾਂਗਾ ਜਿੱਥੇ ਮੈਂ ਪਹੁੰਚਿਆ ਤੁਸੀਂ ਵੀ ਆ ਜਾਓ, ਰਾਹ ਮੈਂ ਤੁਹਾਨੂੰ ਜ਼ਰੂਰ ਦੱਸਣਾ, ਪ੍ਰੇਰਨਾ ਤੁਹਾਨੂੰ ਦੇਣਾ। ਉਹ ਕਹਿੰਦੇ ਨੇ ਕਬੀਰ ਚਰਨ ਕਮਲ ਕੀ ਮੌਜ ਕਹੋ ਕਹੋ ਕੈਸੇ ਅਨੁਮਾਨ, ਕਿਵੇਂ ਆਖੀਏ ਕਿ ਅਨੁਮਾਨ ਇਹ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ, ਗੱਲ ਕਹਿਣ ਦੀ ਨਹੀਂ ਗੱਲ ਉੱਥੇ ਪਹੁੰਚਣ ਦੀ ਹੈ। ਛੋਟਾ ਜਿਹਾ ਇੱਕ ਪ੍ਰਮਾਣ ਦਿਆਂ, ਮਾਤਾ ਸੀ ਬਿਮਾਰ ਅਤੇ ਬੱਚੇ ਨੂੰ ਬੜਾ ਪਿਆਰ ਸੀ, ਹਸਪਤਾਲ ਵਿੱਚ ਹੀ ਰਿਹਾ। ਉਹਨੇ ਕਿਹਾ ਬੇਟਾ ਜਰਾ ਫਿਰ ਤੋਂ ਰਿਹਾ ਸਮੁੰਦਰ ਦੇ ਕਿਨਾਰੇ ਹਸਪਤਾਲ, ਸਵੇਰੇ ਸਵੇਰੇ ਗਿਆ ਸੈਰ ਕੀਤੀ। ਕਹਿਣ ਲੱਗਾ ਆਹ, ਹਸਪਤਾਲ ਦੇ ਕਮਰੇ 'ਚੋਂ ਆਇਆ ਸੀ ਅਤੇ ਤਾਜ਼ੀ ਹਵਾ ਵੇਖੀ ਰੌਣਕ। ਕਹਿਣ ਲੱਗਾ ਮਾਂ ਵੀ ਕਦੀ ਅੱਜ ਆਉਂਦੀ ਹੈ ਰੌਣਕ ਵੇਖਦੀ। ਇੱਕ ਬੋਕਸ ਖਰੀਦ ਲਿਆ ਕਿ ਬੋਕਸ ਜਿਹੜਾ ਇਸ ਦੇ ਵਿੱਚ ਇੱਥੋਂ ਦੀ ਰੌਣਕ ਬੰਦ ਕਰਕੇ ਲੈ ਜਾਵਾਂ। ਕੀਤਾ ਬੰਦ, ਜਦੋਂ ਖੋਲ੍ਹਿਆ ਲੈ ਮਾਂ ਉਹ ਰੌਣਕ ਤੇਰੇ ਲਈ ਲਿਆਇਆ। ਖੋਲ੍ਹਿਆ ਅਤੇ ਹਨੇਰਾ, ਉੱਥੇ ਕੁਛ ਵੀ ਨਹੀਂ। ਤੁਹਾਨੂੰ ਬੇਨਤੀ ਕਰਾਂ, ਰੱਬ ਦੇ ਪਿਆਰਿਆਂ ਨੇ ਕੋਈ ਗੱਲ ਕਹੀ ਹੈ, ਉਹ ਕਹਿੰਦੇ ਨੇ ਜੇ ਮੈਂ ਇਹ ਆਖੋ ਨਾ ਕਿ ਸੱਚਖੰਡ ਖਰੀਦ ਕੇ ਸਾਨੂੰ ਲਿਆ ਕੇ ਦੇ ਦਿਓ, ਇਹ ਨਹੀਂ ਮਿਲਣਾ। ਤੁਸੀਂ ਉੱਥੇ ਜਾ ਜ਼ਰੂਰ ਸਕਦੇ ਹੋ, ਆ ਜਾਓ, ਉਹ ਸਮੁੰਦਰ ਦੀ ਰੌਣਕ ਵੇਖੋ। ਸਾਰੇ ਮਹਾਂਪੁਰਖਾਂ ਨੇ ਸੱਦਾ ਦਿੱਤਾ, ਉਹ ਕਹਿੰਦੇ ਨੇ ਆ ਜਾਓ, ਜੋ ਮੈਂ ਵੇਖਿਆ ਤੁਸੀਂ ਵੀ ਵੇਖੋ, ਹੈ ਜ਼ਰੂਰ ਹੈ ਪਰ ਕਰਨਾ ਤੁਹਾਨੂੰ ਆਪ ਹੀ ਕੁਛ ਪਵੇਗਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਇਹ ਜਪਣਾ ਆਪ ਹੀ ਪੈਣਾ, ਜਪਿਆ ਜਪਾਇਆ ਨਹੀਂ ਮਿਲਣਾ। ਕਾਲ ਆਪ ਹੀ ਕੱਲ ਨਹੀਂ ਪੈਣੀ, ਪਿਓ ਦੀ ਕਾਲੀ ਪੁੱਤਰ ਨੂੰ ਨਹੀਂ ਮਿਲਣੀ, ਪੁੱਤਰ ਦੀ ਕਾਲੀ ਉਸਦੇ ਪੁੱਤਰ ਨੂੰ ਨਹੀਂ ਮਿਲਣੀ। ਇਹ ਲੇਖੇ ਸਾਰੇ ਆਪ ਹੀ ਕੰਢਣੇ ਨੇ, ਆਪਣਾ ਕੀਤਾ ਵੀ ਆਪ ਭੁਗਤਣਾ ਪੈਣਾ, ਸ਼ਾਬਾਸ਼ ਵੀ ਆਪ ਨੂੰ ਮਿਲਣੀ ਹੈ। ਉਹ ਕਹਿੰਦੇ ਨੇ ਹੁਣ ਮੇਰਾ ਤਾਂ ਗਿਆ ਜੇ ਮਨ ਮਨ, ਕਿਉਂਕਿ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ। ਰਾਮ ਕਬੀਰਾ ਇੱਕ ਭਏ ਹੈ ਕੋਈ ਨਾ ਸਕੇ ਪਛਾਣੀ। ਉਹ ਕਹਿੰਦੇ ਨੇ ਨਵੀਂ ਮੁਸੀਬਤ ਮੇਰੇ ਲਈ ਹੁਣ ਸ਼ੁਰੂ ਹੋਈ, ਇੱਕ ਹੋਰ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਸੱਚ ਇਹ ਹੈ ਕਿ ਭਗਤਾਂ ਨੂੰ ਤਾਂ ਕਈ ਵਾਰੀ ਲੋਕਾਂ ਨੇ ਜਾਂ ਤਾਂ ਸ਼ੈਤਾਨ ਆਖਿਆ ਜਾਂ ਪਾਗਲ ਆਖਿਆ, ਜਾਂ ਤਾਂ ਕਿਹਾ ਸ਼ੈਤਾਨ, ਕੋਈ ਆਖੇ ਭੂਤਨਾ, ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਜਾਂ ਕਿਹਾ ਜੀ ਪਾਗਲ ਨੇ। ਇਹਨਾਂ ਦੇ ਦਿਮਾਗ ਹੀ ਨਹੀਂ, ਰੱਬ ਦੇ ਪਿਆਰਿਆਂ ਨਾਲ ਤਾਲਮੇਲ ਹੀ ਨਹੀਂ ਬੈਠਾ। ਹੁਣ ਲੋਕ ਕਹਿੰਦੇ ਨੇ ਜੋ ਅਸੀਂ ਕਰਨੇ ਹੈ ਕਿਉਂ ਨਹੀਂ ਕਰਦਾ, ਮਨ ਮਾਨੈ ਲੋਗ ਨਾ ਭਤੀਜਾ। ਕਹਿੰਦੇ ਨੇ ਮਨ ਮੰਨ ਗਿਆ ਮੇਰਾ ਪਰ ਲੋਕਾਂ ਦੀ ਤਸੱਲੀ ਕੋਈ ਨਹੀਂ ਹੁੰਦੀ। ਕਹਿੰਦੇ ਨੇ ਹੋ ਕਿਵੇਂ ਸਕਦਾ, ਇਹਨੂੰ ਅਸੀਂ ਗੰਗਾ ਨਹਾਉਂਦੇ ਹਾਂ ਅੱਜ ਤੱਕ ਨਹੀਂ ਵੇਖਿਆ, ਇਹਨੂੰ ਰੱਬ ਮਿਲ ਗਿਆ ਕਬੀਰ ਸਾਹਿਬ ਨੂੰ, ਇਹ ਕਿਵੇਂ ਹੋ ਸਕਦਾ। ਅਸੀਂ ਮੂਰਤੀ ਪੂਜਦੇ ਹਾਂ ਇਹਨੂੰ ਨਹੀਂ ਅੱਜ ਤੱਕ ਵੇਖਿਆ, ਜੋ ਅਸੀਂ ਕਰਨੇ ਕਰਦਾ ਹੀ ਨਹੀਂ, ਅਤੇ ਜੇ ਸਾਡੇ ਰਾਹ ਨਹੀਂ ਇਹ ਤੁਰਿਆ ਪਹੁੰਚ ਕਿਵੇਂ ਸਕਦਾ। ਉਹ ਕਹਿੰਦੇ ਨੇ ਮੁਸ਼ਕਲ ਇਹ ਬਣ ਗਈ, ਪਹੁੰਚ ਤਾਂ ਮੈਂ ਗਿਆ ਪਰ ਜਿਹੜੇ ਨਹੀਂ ਨਾ ਪਹੁੰਚੇ। ਉਹ ਕਹਿੰਦੇ ਨੇ ਜੋ ਅਸੀਂ ਕਰਨੇ ਉਹ ਤਾਂ ਕਰਦਾ ਨਹੀਂ ਅਤੇ ਪਹੁੰਚ ਕਿਵੇਂ ਗਿਆ। ਵਾਕਈ ਗੰਗਾ ਨਹਾਉਣ 'ਤੇ ਕੋਈ ਨਹੀਂ ਗਏ, ਨਹਾਉਂਦਿਆਂ ਨੂੰ ਰੋਕਿਆ ਜ਼ਰੂਰ ਹੈ, ਗਏ ਕੋਈ ਨਹੀਂ। ਨਹਾਉਂਦਿਆਂ ਨੂੰ ਕਿਵੇਂ ਰੋਕਿਆ, ਉਹਨਾਂ ਦੇ ਰਾਹ 'ਚ ਵੀ ਰੋੜਾ ਬਣ ਕੇ ਪੈ ਗਿਆ, ਠੇਡਾ ਲਾਇਆ। ਉਸ ਦਿਨ ਤੋਂ ਬਾਅਦ ਰਾਮਾਨੰਦ ਵੀ ਨਹੀਂ ਗਿਆ, ਜਦੋਂ ਕਹਿ ਦਿੱਤਾ ਨਾ ਮਹਾਰਾਜ ਮਿਲ ਗਿਆ ਗੁਰਮੰਤਰ। ਕਬੀਰ ਮਨ ਨਿਰਮਲ ਭਇਆ, ਉਹ ਕਹਿਣ ਲੱਗੇ ਗੰਗਾ ਜਾਣ ਦੀ ਲੋੜ ਨਹੀਂ, ਮਨ ਗੰਗਾ ਬਣਾ ਲਓ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੇਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਵਾਕਿਆ ਕੁਛ ਬੰਦੇ ਤਾਂ ਐਸਾ ਹੀ ਕਰਦੇ ਨੇ, ਪਾਪ ਕਰ ਲੈ ਗੰਗਾ ਨਹਾ ਲਿਆ, ਪਾਪ ਕਰ ਲੈ ਗੰਗਾ ਨਹਾ ਲਿਆ, ਪਾਪ ਕਰ ਲੈ, ਬਸ ਮਨ ਨੂੰ ਤਸੱਲੀ ਦੇ ਲਈ ਉਤਾਰ ਆਇਆ। ਸਵਾਮੀ ਰਾਮ ਤੀਰਥ ਨੂੰ ਕਿਸੇ ਪੁੱਛਿਆ, ਕਹਿਣ ਲੱਗੇ ਮਹਾਰਾਜ ਜੀ ਲੋਕ ਕਹਿੰਦੇ ਨੇ ਕਿ ਗੰਗਾ ਨਹਾਇਆ ਪਾਪ ਉਤਰ ਜਾਂਦੇ ਨੇ, ਅਤੇ ਕਹਿਣ ਲੱਗੇ ਉਹ ਨਾ ਬੜੇ ਵਿਅੰਗ ਨਾਲ ਕਿਹਾ, ਕਹਿਣ ਲੱਗੇ ਕਿਉਂ ਨਹੀਂ ਉਤਰ ਜਾਂਦੇ ਨੇ, ਅਤੇ ਕਹਿਣ ਲੱਗੇ ਫਿਰ ਜਾਂਦੇ ਕਿੱਥੇ ਨੇ, ਉਤਰ ਤਾਂ ਗਏ ਮੰਨ ਲਓ, ਅਤੇ ਪਾਪ ਜਾਂਦੇ ਕਿੱਥੇ ਨੇ। ਉਹ ਕਹਿਣ ਲੱਗਾ ਜਿਹੜੇ ਰੁੱਖ ਵੇਖਦੇ ਉਹਨੂੰ ਝਾੜ ਆਸੇ ਪਾਸੇ ਇਹਨਾਂ 'ਤੇ ਬਹਿ ਜਾਂਦੇ, ਜਦੋਂ ਕੋਈ ਨਹਾ ਕੇ ਬਾਹਰ ਨਿਕਲਦਾ ਫਿਰ ਚਿੰਬੜ ਜਾਂਦੇ ਨੇ, ਬਲਕਿ ਹੋਰਨਾਂ ਦੇ ਵੀ ਚਿੰਬੜ ਜਾਂਦੇ ਨੇ। ਐਵੇਂ ਹੀ ਨਹੀਂ ਕਿਹਾ ਕਿ ਤੀਰਥ ਵਰਤੇ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੈਂ ਜਿਉਂ ਕੁੰਚਰ ਇਸ਼ਨਾਨ। ਉਹ ਕਹਿੰਦੇ ਨੇ ਪਾਪ ਮੁੱਕਦੇ ਨੇ ਸਿਮਰਨ ਨਾਲ, ਪਰਮਾਤਮਾ ਦੇ ਨਾਮ ਨਾਲ, ਇਸ ਤੋਂ ਬਿਨਾਂ ਨਹੀਂ। ਪਾਪ ਮੁਕਾਉਣੇ ਨੇ ਪਰਮਾਤਮਾ ਦਾ ਨਾਮ, ਉਹ ਕਹਿੰਦੇ ਨੇ ਇਹ ਤਾਂ ਕੀਤਾ ਪਰ ਲੋਕ ਲਾਜ ਕਰਮ ਕਾਂਡ ਉਹ ਮੈਂ ਨਹੀਂ ਕਰਦਾ, ਮਨ ਮਾਨੈ ਲੋਕ ਨਾ ਭਤੀਜਾ। ਲੋਕੀ ਨਹੀਂ ਭਤੀਜਦੇ, ਉਹ ਕਹਿੰਦੇ ਨੇ ਫਿਰ ਹੁਣ ਕੀ ਕਰਾਂ, ਨਾ ਭਤੀਜੇ ਤੋ ਕਿਆ ਕੀਜੈ। ਕਹਿੰਦੇ ਨੇ ਇਹਨਾਂ ਦੀ ਮੁਸ਼ਕਲ ਹੈ, ਜੋ ਕਰਦੇ ਨੇ ਕਰਨ ਪਏ। ਮੇਰਾ ਮਸਲਾ ਹੱਲ ਹੋ ਗਿਆ, ਮੈਨੂੰ ਪਰਮਾਤਮਾ ਮਿਲ ਗਿਆ, ਮੇਰਾ ਮਨ ਉਸ ਵਿੱਚ ਮੰਨ ਗਿਆ, ਮੇਰਾ ਮਨ ਭਤੀਜ ਗਿਆ, ਹੁਣ ਮੈਂ ਲੋਕਾਂ ਨੂੰ ਪਤਿਆਉਂਦਾ ਫਿਰਾਂ, ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਇਆਣਾ। ਯਾਦ ਰੱਖਣਾ, ਦੁਨੀਆਂ ਨੂੰ ਖੁਸ਼ ਕਰਨ ਵਾਸਤੇ ਤੁਰ ਪਏ ਅਤੇ ਕਦੀ ਦੁਨੀਆਂ ਖੁਸ਼ ਨਹੀਂ ਹੋਵੇਗੀ, ਅੱਜ ਤੱਕ ਕਿਸੇ 'ਤੇ ਨਹੀਂ ਹੋਈ। ਚੰਗਾ ਫਿਰ ਬਹੁਤਿਆਂ ਨੂੰ ਖੁਸ਼ ਕਰਨ ਨਾਲੋਂ ਗੁਰਸਿੱਖਾਂ ਇੱਕ ਨੂੰ ਕਰ ਲੈ। ਸਿੱਖੀ ਅੰਤਮ ਬਚਨ ਯਾਦ ਰੱਖਣੇ, ਸਿੱਖੀ ਕਦੀ ਵੀ ਜ਼ਮਾਨੇ ਦੇ ਮਗਰ ਨਹੀਂ ਤੁਰੀ। ਮਤ ਸਮਝੇ ਮੈਂ ਕੇਸ ਕਟਾ ਲਾਂ, ਪਰਵੱਟੇ ਕਸਾ ਲਾਂ ਅਤੇ ਬੜੀ ਦੁਨੀਆ ਖੁਸ਼ ਹੋ ਜਾਏਗੀ, ਦਾੜ੍ਹੀ ਕਟਾ ਲਾਂ ਦੁਨੀਆ ਖੁਸ਼ ਹੋ ਜਾਏਗੀ, ਥੋੜ੍ਹੀ ਜਿਹੀ ਪੀ ਲਵਾਂ ਦੁਨੀਆ ਖੁਸ਼ ਹੋ ਜਾਏ, ਨਹੀਂ ਦੁਨੀਆ ਕਿਸੇ ਤਰ੍ਹਾਂ ਵੀ, ਮੈਂ ਬੇਈਮਾਨੀ ਕਰਕੇ ਵੀ ਚੰਗਾ ਘਰ ਬਣਾ ਲਵਾਂ ਦੁਨੀਆ ਖੁਸ਼ ਹੋ ਜਾਏਗੀ, ਭਾਵੇਂ ਠੱਗੀ ਠੋਰੀ ਕਰਾਂ ਚੰਗੀ ਕਾਰ ਲਵਾਂ ਦੁਨੀਆ ਖੁਸ਼ ਹੋ ਜਾਏਗੀ, ਨਹੀਂ ਦੁਨੀਆ ਨੂੰ ਖੁਸ਼ ਕਰਨਾ ਛੱਡ, ਇੱਕ ਕਲਗੀਧਰ ਨੂੰ ਖੁਸ਼ ਕਰ ਲੈ, ਇੱਕ ਹੀ ਬਹੁਤ ਹੈ। ਇੱਕ ਖੁਸ਼ ਹੋ ਗਿਆ ਸਭ ਕੁਛ ਮਿਲ ਗਿਆ, ਇੱਕ ਦੀ ਨਜ਼ਰ ਹੋ ਗਈ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਜ਼ਰ ਕਰੇ। ਦੁਨੀਆ ਨੂੰ ਖੁਸ਼ ਕਰਨ ਤੁਰੇ ਤੇ ਸਿੱਖੀ ਤੋਂ ਦੂਰ ਚਲੇ ਜਾਵਾਂਗੇ, ਧਰਮ ਤੋਂ ਦੂਰ ਚਲੇ ਜਾਵਾਂਗੇ, ਰੱਬ ਨੂੰ ਖੁਸ਼ ਕੀਤਾ ਤੇ ਸਹਿਜ ਵਿੱਚ ਆ ਜਾਵਾਂਗੇ, ਚੌਥੇ ਪਦ ਵਿੱਚ ਆ ਜਾਵਾਂਗੇ। ਜੇ ਰੱਬ ਨੂੰ ਖੁਸ਼ ਕੀਤਾ ਤੇ ਰੱਬ ਮਿਲੇਗਾ, ਦੁਨੀਆਂ ਨੂੰ ਖੁਸ਼ ਕਰਨ ਤਰੇ ਨਾ ਰੱਬ ਮਿਲਣਾ ਨਾ ਦੁਨੀਆਂ ਖੁਸ਼ ਹੋਵੇਗੀ, ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਕਿਸੇ ਪਾਸੇ ਜੋਗੇ ਵੀ ਨਹੀਂ। ਪਰ ਸਾਡੀ ਮੰਜ਼ਿਲ ਤੇ ਇਹ ਹੀ ਹੈ, ਇੱਕ ਨੂੰ ਸੱਜਣ ਬਣਾ ਲਈਏ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ, ਚੰਗਾ ਪਰਮਾਤਮਾ ਪ੍ਰਸੰਨ ਹੋ ਜਾਏ, ਨੰਕਾਰ ਮਿਲ ਜਾਏ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੇ ਅਪਾਰਾ। ਪੁੱਲਾਂ ਦੀ ਖਿਮਾ ਜੀ, ਗੁਰੂ ਦੀ ਮੱਤ ਅਨੁਸਾਰ ਕੁਛ ਵਿਚਾਰਿਆ ਹੋਵੇ ਜ਼ਰੂਰ ਹਿਰਦੇ ਵਿੱਚ ਥਾਂ ਦੇਣੀ ਆ, ਉਹ ਸਾਰੀ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Download from upnafm.com.